ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨ ਯੋਗ ਗੁਰੂ ਖਾਲਸਾ ਸਾਹਿਬ ਸੰਤ ਜੀ ਸਤਿਗੁਰ ਸਾਹਿਬ ਜੀ ਦੀ ਕਿਰਪਾ ਨੂੰ ਆਪਾਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸੰਗਤ ਰੂਪ ਵਿੱਚ ਹਾਜ਼ਰੀਆਂ ਭਰਦਿਆਂ ਹੋਇਆ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੁਆਰਾ ਗੁਰਮਤਿ ਵਿਚਾਰਾਂ ਕਰਕੇ ਬੇਅੰਤ ਬੇਅੰਤ ਲਾਭ ਲੈਂਦੇ ਹਾਂ। ਅਜੀਬ ਮਹਾਨ ਲਾਭ ਪ੍ਰਾਪਤ ਕਰਨ ਲਈ ਗੁਰਮਤਿ ਵਿਚਾਰਾਂ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਦਿਆਂ ਹੋਏ ਸੰਗਤ ਰੂਪ ਜੁੜ ਬੈਠੇ ਹਾਂ। ਹੁਣੇ ਹੁਣੇ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਖਾਰ ਬਿੰਦ ਰਾਹੀਂ ਜੋ ਇਹ 60 ਸਾਲ ਦੇ ਵਿੱਚ ਇਹ ਪਾਵਨ ਪਵਿੱਤਰ ਬਾਣੀ ਪਾਵਨ ਪਵਿੱਤਰ ਸ਼ਬਦ ਉਚਾਰਨ ਹੋਇਆ ਹੋਇਆ ਹੈ ਜੋ ਗਿਣਤੀ ਵਿੱਚ ਇਸ ਰਾਗ ਨੂੰ ਵਿੱਚ 11ਵਾਂ ਸ਼ਬਦ ਹੈ ਜਿਸਦਾ ਪਾਠ ਆਪਾਂ ਹੁਣੇ ਹੁਣੇ ਸਰਵਣ ਕਰਿਆ ਹੈ। ਇਸ ਦੁਆਰਾ ਹੀ ਗੁਰਮਤ ਵਿਚਾਰ ਕਰਕੇ ਲਾਭ ਪ੍ਰਾਪਤ ਕਰਨਾ ਹੈ। ਤੀਸਰੇ ਪਾਤਸ਼ਾਹ ਜਿਨ੍ਹਾਂ ਨੇ 12 ਸਾਲ ਲੱਕ ਬੰਨ ਕੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੀ ਮਹਾਨ ਸੇਵਾ ਕੀਤੀ ਹੈ ਜਿੱਥੇ ਹਮੇਸ਼ਾ ਵਿਆਸਾ ਤੋਂ ਜਲ ਲਿਆ ਕੇ ਇਸ਼ਨਾਨ ਕਰਾਇਆ ਕਰਦੇ ਸਨ ਉਸ ਤੋਂ ਬਗੈਰ ਬਾਕੀ ਸਾਂ ਗੁਰੂ ਕੇ ਲੰਗਰ ਵਿੱਚ ਗੁਰਸਿੱਖਾਂ ਦੀ ਸੇਵਾ ਵਿੱਚ ਲਾਇਆ ਕਰਦੇ ਸਨ। ਨਾਲ ਨਾਲ ਸ੍ਰੀ ਬਾਣੀ ਦੇ ਪਾਠ ਕਰਦੇ ਰਹਿੰਦੇ ਸਨ ਮਹਾਂਪੁਰਸ਼ ਦੱਸਿਆ ਕਰਦੇ ਸਨ। ਗੁਰੂ ਅਮਰਦਾਸ ਸਾਹਿਬ ਜੀ ਦਾ ਜਿੱਥੇ ਮਹਾਨ ਸੇਵਾ ਵਿੱਚ ਮਨ ਲੱਗਿਆ ਰਹਿੰਦਾ ਸੀ ਦੂਸਰੇ ਨਾਲ ਬਾਣੀ ਵਿੱਚ ਵੀ ਮਨ ਜੁੜਿਆ ਰਹਿੰਦਾ ਸੀ ਹੱਥਾਂ ਨਾਲ ਵੱਧ ਤੋਂ ਵੱਧ ਸੇਵਾ ਵੀ ਡਟੇ ਰਹਿੰਦੇ ਜਵਾਨ ਰਾਹੀਂ ਮੁੱਖ ਰਾਹੀਂ ਇਹ ਜਿਹੜੀ ਜਪ ਬਾਣੀ ਇਹਦੇ ਨਾਲ ਜੁੜੇ ਰਹਿੰਦੇ ਸਨ। ਇੱਕ ਨੀ ਪਾਠ ਦੋ ਨੀ ਪਾਠ 84 ਪਾਠ ਦਾ ਹਮੇਸ਼ਾ ਦਾ ਮਹਾਰਾਜ ਨਿਤ ਨੇਮ ਸੀ ਤੇ 8 ਪੈਰਾਂ ਵਿੱਚ ਅਸੀਂ ਕਰ ਲਿਆ ਕਰਦੇ ਸਨ। ਇਸ ਤਰ੍ਹਾਂ ਸੇਵਾ ਵਿੱਚ ਆਪ ਜੀ ਨੂੰ ਬੇਅੰਤ ਬਖਸ਼ਾਂ ਹੋਈਆਂ ਸਨ ਜਿਸ ਕਰਕੇ ਜਦੋਂ ਵੀ ਅਸੀਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕੋਈ ਵੀ ਵਿਚਾਰਾਂਗੇ ਜਾਂ ਪੜ੍ਹਾਂਗੇ ਜਾਂ ਸੁਣਾਂਗੇ ਉਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸੇਵਾ ਕਰਨ ਦਾ ਬੇਅੰਤ ਬੇਅੰਤ ਲਾਭ ਦੱਸਿਆ ਹੈ ਤੇ ਦੂਸਰੇ ਪਾਸੇ ਜਿਹੜਾ ਕੋਈ ਸੇਵਾ ਨਹੀਂ ਕਰਦਾ ਸਤਿਗੁਰੂ ਦੀ ਜਿੰਨਾ ਕੁ ਦੁੱਖ ਲੱਗਦਾ ਹੈ ਵੀ ਉਹ ਵੀ ਕਸਰ ਨਹੀਂ ਕੀਤਾ ਜਾਂਦਾ ਹੈ ਉਹ ਵੀ ਬੇਨਤੀ ਲੱਗਦਾ ਹੈ ਕਿਉਂਕਿ ਸਤਿਗੁਰੂ ਸਾਹਿਬ ਜੀ ਦੇ ਵਚਨ ਵੀ ਸੁੱਖ ਸੇਵਾ ਅੰਦਰ ਰੱਖਿਆ ਹੈ ਜਿਹੜੇ ਸਾਰੇ ਸੁੱਖ ਹੈ ਪਰਮੇਸ਼ਰ ਨੇ ਗੁਰੂ ਦੀ ਸੇਵਾ ਵਿੱਚ ਰੱਖੇ ਹੋਏ ਹੈ ਜਿਸ ਨੇ ਸਾਰੇ ਸੁੱਖ ਪ੍ਰਾਪਤ ਕਰਨੇ ਹੈ ਵੀ ਉਹ ਲੱਗ ਬਣ ਕੇ ਗੁਰੂ ਦੀ ਸੇਵਾ ਹੋਵੇ। ਉਹ ਸੇਵਾ ਕਈ ਤਰ੍ਹਾਂ ਦੀ ਹੈ ਜਿਵੇਂ ਬਾਣੀ ਵਿੱਚ ਆਇਆ ਸੰਤ ਦੀ ਸੇਵਾ ਨਾਮ ਧਿਆਈ ਹੈ ਪੈਰ ਪਰਮੇਸ਼ਰ ਦਾ ਨਾਮ ਧਿਆਈ ਜਾਣਾ ਇਹ ਇੱਕ ਮਹਾਨ ਸੇਵਾ ਹੈ ਕਿਉਂਕਿ ਸਭ ਤੋਂ ਸੇਵਾ ਕਰਨੀ ਔਖੀ ਹੈ ਆਖਣ ਔਖਾ ਸਾਚਾ ਨਾ ਬਾਕੀ ਅਸੀਂ ਜਿਹੜੇ ਕੰਮ ਹੈ ਉਹ ਕਰ ਲੈਂਦੇ ਹਾਂ ਜਿਹੜਾ ਨਾਮ ਧਿਆਨ ਦੀ ਸੇਵਾ ਦਾ ਕੰਮ ਹੈ ਇਹ ਸਭ ਤੋਂ ਕਠਿਨ ਹੈ। ਜੇਕਰ ਗੁਰੂ ਘਰ ਦੀ ਜਿੰਨੀ ਵੀ ਸੇਵਾ ਘਾਲਣਾ ਹੈ ਇਹ ਕਠਿਨੀ। ਸਤਿਗੁਰੂ ਕੀ ਸੇਵਾ ਗਾਖੜੀ ਸਿਰ ਦੀ ਜੈ ਆਪ ਗਵਾਏ ਲਿਖਿਆ ਹੈ। ਪਰ ਜਿਹੜਾ ਕਰ ਲੈਂਦਾ ਹੈ ਉਹ ਸਭ ਕੁਛ ਹੀ ਹਾਸਲ ਕਰ ਲੈਂਦਾ ਹੈ। ਇਸ ਨੂੰ ਅਸੀਂ ਇਤਿਹਾਸ ਪੜ੍ਹਾਂਗੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਸੇਵਾ ਕੀਤੀ ਹੈ, ਭਾਵੇਂ ਉਹ ਕੋਈ ਮਾਈ ਸੀ ਜਾਂ ਕੋਈ ਭਾਈ ਸੀ, ਬਹੁਤ ਕੁਛ ਹਾਸਲ ਕਰ ਗਏ। ਅਜਿਹਾ ਮਾਈਆਂ ਨੂੰ ਉਹ 52 ਜਾਂ 72 ਪੀੜ੍ਹੇ ਮਿਲੇ ਉਹ ਸੇਵਾ ਕਰਕੇ ਹੈ, ਜਾਂ 22 ਮੰਡੀਆਂ ਇਹ ਸਤਿਗੁਰੂ ਦੇ ਦਰ ਘਰ ਤੋਂ ਹਾਸਲ ਹੋਈ ਹੈ ਗੁਰਸਿੱਖੀ ਦੇ ਪ੍ਰਚਾਰ ਲਈ, ਇਹ ਸੇਵਾ ਕਰਨ ਵਾਲਿਆਂ ਨੇ ਉਸ ਨਾਮ ਜਪਣ ਰੂਪ ਸੇਵਾ ਕਰਦੇ। ਦੂਜੀ ਸੇਵਾ ਕਾਬਲ ਦੀ ਮਾਈ ਜਿਹਦੇ ਨਾਂ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ ਇਸ ਮਾਈ ਸੇਵਾ ਬਾਜ਼ਾਰ ਬਣਿਆ ਹੋਇਆ ਹੈ। ਇਹ ਵੇਲੋ ਕਾਬਲ ਤੋਂ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਸ ਵੇਲੇ ਬੌਲੀ ਦੀ ਸੇਵਾ ਪ੍ਰਾਰੰਭ ਕੀਤੀ ਸੀ ਸਭ ਤੋਂ ਵੱਧ ਇਹ ਸੇਵਾ ਕਰਿਆ ਕਰਦੀ। ਨਾਲੇ ਕਰਦਾ ਉੱਥੇ ਘਰ ਕੁੰਤਲਦਾ ਕਰਨਾ, ਨਾਲੇ ਸਾਰੀ ਵਿਹਾਰੀ ਇੱਥੇ ਆ ਕੇ ਟੋਕਰੀ ਢੋਣ ਦੀ ਸੇਵਾ ਕਰੀ ਜਾਣੀ। ਸੇਵਾ ਕਰਕੇ ਇਤਨੀ ਮਹਾਨ ਬਖਸ਼ਿਸ਼, ਕਿਉਂਕਿ ਇੱਥੇ ਸੇਵਾ ਹੈ ਉੱਥੇ ਨਾਲ ਸਿਮਰਨ ਵੀ ਸੀ। ਸਿਮਰਨ ਕਰਕੇ ਮਹਾਨ ਸ਼ਕਤੀ ਆ ਗਈ ਹੈ। ਇਸ ਸੇਵਾ ਦੇ ਵਿੱਚ ਕੋਈ ਰੁਕਾਵਟ ਨਾ ਬਣੇ। ਉਹ ਪੁੱਤਰ ਨੂੰ ਆਪਣੇ ਘਰ ਦੇ ਵਿੱਚ ਭੰਗੋੜੇ ਵਿੱਚ ਉਡਾਇਆ ਕਰਦੀ ਸੀ, ਲਟਾਇਆ ਕਰਦੀ ਸੀ। ਜਦੋਂ ਰੋਂਦਾ ਧੋਂਦਾ ਇੱਥੇ ਹੀ ਸੇਵਾ ਕਰਦੀ, ਸਿਮਰ ਦੀ ਬਰਕਤ ਨਾਲ ਦੇਖ ਲੈਂਦੀ ਹੈ। ਜਿਵੇਂ ਉਹ ਸ੍ਰੀ ਚੰਦ ਜੀ ਨੇ ਉਹ ਲਖਮੀ ਚੰਦ ਦੇ ਪੁੱਤਰ ਨੂੰ ਹੇਠਾਂ ਲਾਉਣ ਲਈ ਉਹ 4 ਚੋਜਨ ਬਾਹਾਂ ਵਧਾ ਲਈਆਂ ਸੀ, ਇਸੇ ਤਰਾਤਮਕ ਬਲ ਦੇ ਨਾਲ ਇੱਥੇ ਵੀ ਵਰਸੋ ਹੱਥ ਰਾਹ ਪਛਾਣ ਨੂੰ ਕਰਦੀ ਹੈ ਤੇ ਝੋਲਾ ਦੇ ਦਿੰਦੀ ਹੈ, ਹਜ਼ਾਰਾ ਦੇ ਦਿੰਦੀ ਹੈ। ਸੇਵਾ ਕਰਕੇ ਸਾਰਾ ਕੁਛ ਹਾਸਲ ਹੋਇਆ। ਭਾਈ ਮੰਜੀ ਜੀ ਵੀ ਅਸੀਂ ਪੜ੍ਹ ਕੇ ਫਿਰ ਵੀ ਸੇਵਾ ਤੇ ਹੀ ਹੈ। ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ, ਇਹ ਭਾਈ ਮਿਲੀ ਚੰਦਰੀ ਦਾ ਜੀਵਨ ਦੇਖਾਂਗੇ। ਫਿਰ ਵੀ ਇਸ ਸੇਵਾ ਵਿੱਚ ਉਹਨਾਂ ਨੂੰ ਬਖਸ਼ਿਆ ਹੋਈ ਹੈ। ਜਦੋਂ ਕਾਬਲ ਵਿੱਚ ਜਿਹੜੇ ਘੋੜੇ ਲਿਆਂਦੇ ਸਨ ਉਹਨਾਂ ਨੂੰ ਲਾਹੌਰ ਦੇ ਪਾਤਸ਼ਾਹ ਨੇ ਆਪਣੇ ਕਿਲ੍ਹੇ ਵਿੱਚ ਬੰਨ ਲਿਆ ਸੀ, ਜਾਂ ਤਲੀ ਤੇ ਤਰੱਕ ਕੇ ਫਿਰ ਦੋਵੇਂ ਘੋੜੇ ਬਾਰੀ ਬਿਆਰੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆਂਦੇ। ਸਮਾਨ ਸੇਵਾ ਦੇ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਅਤਿਅੰਤ ਹੀ ਖੁਸ਼ ਹੋ ਗਏ। ਫਿਰ ਮੁੱਖੋਂ ਵਰ ਖੁਸ਼ ਹੋਇਆ ਨਿਕਲੇ, ਕਹਿੰਦੇ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਇਹ ਸੀਨੇ ਹੀ ਬੋਲਦਾ ਜਿਹੜਾ ਵਿਧੀ ਚੰਦ ਹੈ ਨਾ, ਇਹ ਤਾਂ ਗੁਰੂ ਦਾ ਸੀਨਾ, ਗੁਰੂ ਦਾ ਦਿਲ ਹੈ। ਸਰੀਰ ਵਿੱਚ ਸਭ ਤੋਂ ਜਿਹੜਾ ਕੋਈ ਦਿਲ ਹੈ ਇਹ ਸਭ ਤੋਂ ਉੱਤਮ ਹੈ, ਕਿਉਂਕਿ ਜਿੰਨੇ ਦੁਨੀਆਂ ਸਾਡੇ ਮਨ ਦੇ ਖਿਆਲ ਨੇ ਚੰਗੇ ਹੈ ਮੰਦੇ ਹੈ ਸਭ ਦਿਲ ਵਿੱਚ ਹੁੰਦੇ ਹੈ। ਦਿਲ ਦੀ ਗੱਲ ਅਸੀਂ ਕਿਸੇ ਕਿਸੇ ਨੂੰ ਦੱਸਦੇ ਹਾਂ, ਹਰ ਇੱਕ ਕੋਲ ਨਹੀਂ। ਕਈ ਵਾਰੀ ਅਸੀਂ ਦਿਲ ਦੀਆਂ ਗੱਲਾਂ ਸਾਰੀ ਜ਼ਿੰਦਗੀ ਦਿਲ ਵਿੱਚ ਹੀ ਲੁਕੋਈ ਰੱਖਦੇ ਹਾਂ, ਕੋਈ ਦਿਸਦਾ ਨਹੀਂ ਵੀ ਇਹ ਦਿਲ ਦੀ ਗੱਲ ਕਿਹਨੂੰ ਦੱਸੀਏ। ਜਾਂ ਤਾਂ ਆਪਣੇ ਦਿਲ ਦੀ ਗੱਲ ਅਸੀਂ ਸਤਿਗੁਰੂ ਕੋਲ ਕਹਾਂਗੇ ਬੇਨਤੀ ਰੂਪ ਵਿੱਚ ਕਿ ਮਾਰਾ ਆ ਸਿੱਖ ਗਿਆ। ਜਾਂ ਕੋਈ ਜਿਹੜਾ ਕੋਈ ਉੱਚਾ ਸੁੱਚਾ ਜੀਵਨ ਵਾਲਾ ਹੈ, ਕੋਈ ਭਲਾ ਪੁਰਸ਼ ਹੈ, ਉਹਦੇ ਕੋਲ ਅਸੀਂ ਦਿਲ ਦੀ ਗੱਲ ਜਾਣੀ। ਇਹ ਦਿਲ ਸਭ ਤੋਂ ਮਹਾਨ ਹੈ। ਗੁਰੂ ਮਹਾਰਾਜ ਕਹਿੰਦੇ ਵੀ ਇਹ ਭਾਈ ਜੀ ਵਿਧੀ ਚਾਹੁੰਦੇ ਸਾਡਾ ਦਿਲ ਹੈ। ਦੂਜੇ ਪਾਸੇ ਜਿਨ੍ਹਾਂ ਨੇ ਕੋਈ ਸੇਵਾ ਨਹੀਂ ਕੀਤੀ, ਸਦੋ ਸਤਿਗੁਰੂ ਨੂੰ ਈਰਖਾ ਕਰਦੇ ਰਹੇ, ਸਤਿਗੁਰੂ ਨੂੰ ਮਾੜਾ ਮਾੜਾ ਆਖਦੇ ਰਹੇ, ਵੀ ਉਹਨਾਂ ਨੂੰ ਬੇਨਤੀ ਦੁੱਖ ਲੱਗਾ ਹੈ ਤੇ ਲੱਗਦਾ ਹੈ। ਅੱਜ ਦੇ ਸ਼ਰਮ ਵਿੱਚ ਜਿਹੜੇ ਨਹੀਂ ਸੇਵਾ ਕਰਦੇ ਸਤਿਗੁਰੂ ਦੀ, ਸਗੋਂ ਈਰਖਾ ਦੁਵੇਸ਼ ਕਰਦੇ ਹੈ, ਉਹਨਾਂ ਨੂੰ ਵੱਡਾ ਨੁਕਸਾਨ ਇਹ ਹੁੰਦਾ ਵੀ ਇੱਕ ਤਾਂ ਮਾੜੇ ਮੋਟੇ ਜਿਹੇ ਦੁੱਖ ਹੁੰਦੇ ਹੈ, ਉਹ ਕੋਈ ਅਸੀਂ ਗੋਲੀ ਲੈ ਲਈਏ ਦੁੱਖ ਹਟ ਜਾਂਦਾ ਹੈ, ਜੇ ਤੁਰਾ ਭੋਰਾ ਬਹੁਤਾ ਹੋਵੇ ਫਿਰ ਡਾਕਟਰ ਇੰਜੈਕਸ਼ਨ ਲਾ ਦਿੰਦੇ ਹੈ, ਕੋਈ ਕੈਪਸੂਲ ਦੇ ਦਿੰਦੇ ਹੈ, ਕੋਈ ਨਾਲ ਦੇਖਦੇ ਆ ਵੀ ਜ਼ਿਆਦਾ ਤਕਲੀਫ ਹੈ, ਫਿਰ ਅਲਕੋਹਲ ਕੋਈ ਜਿਹੜੀ ਨਸ਼ੇ ਵਾਲੀ ਜਿਹੜੀ ਬੂਟੀ ਹੈ ਉਹਨੂੰ ਦੇ ਦਿੰਦੇ ਆ ਵੀ ਇੱਥੋਂ ਵਰਤ ਲਿਆ ਗਾ, ਉਹਦੇ ਨਾਲ ਦੁੱਖ ਮਹਿਸੂਸ ਹੀ ਨਹੀਂ ਹੁੰਦਾ ਹੈ। ਪਰ ਇੱਕ ਐਸੇ ਦੁੱਖ ਹੈ ਵੀ ਜਿਹੜਾ ਦਵਾਈਆਂ ਜਿਹੜੀਆਂ ਬੂਟੀਆਂ ਨਾਲ ਨਹੀਂ ਹਾਰਦੇ ਹੈ, ਉਹ ਕਿਹੜੇ ਹੈ ਵੀ ਨਰਕਾਂ ਵਿੱਚ ਪੈ ਕੇ ਦੁੱਖ ਭੋਗਣੇ, ਯਮਾਂ ਦੇ ਬਸ ਪੈ ਕੇ ਦੁੱਖ ਭੋਗਣੇ। ਐਸੇ ਅਸਾਹ ਰੋਗ ਜਿਹੜੇ ਲੱਗ ਜਾਂਦੇ ਹੈ ਜਿਹਨਾਂ ਨੂੰ ਡਾਕਟਰ ਹੱਥ ਜੋੜਦੇ ਨੇ, ਉਹ ਵੀ ਕਹਿ ਦਿੰਦੇ ਵੀ ਹੁਣ ਤੂੰ ਰੱਬ ਰਾਬੀ ਕਰਿਆ ਤਾਂ ਸਾਡੇ ਕੋਲ ਕੁਛ ਨਹੀਂ ਹੈਗਾ ਇਹਦੇ ਸੰਬੰਧ ਵਿੱਚ। ਉਹ ਹੈ ਵੱਡੇ ਦੁੱਖ ਜਿਹਨਾਂ ਤੋਂ ਡਾਕਟਰ ਵੀ ਸਿਰ ਫੇਰਦੇ ਨੇ, ਇਹ ਸਾਰੇ ਜਿਹੜੇ ਦੁੱਖ ਨੇ ਵੱਡੇ ਵੱਡੇ ਕਹਿੰਦੇ ਉਹਨਾਂ ਨੂੰ ਲੱਗਦੇ ਜਿਹੜੇ ਸਤਿਗੁਰੂ ਦੁਆਰਾ ਸੇਵਾ ਭਗਤੀ ਨਹੀਂ ਕਰਦੇ। ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਅੱਜ ਦੇ ਸ਼ਬਦ ਰਾਹੀਂ ਜਿਹੜੇ ਨਹੀਂ ਸੇਵਾ ਭਗਤੀ ਕਰਦੇ ਉਹ ਪਰਮੇਸ਼ਰ ਮਹਾਰਾਜ ਕੋਲ ਬੇਨਤੀਆਂ ਕਰਦੇ ਹੈ, ਆਪ ਜੀ ਫਰਮਾ ਰਹੇ ਹਨ
ਸਤਿਗੁਰ ਸੇਵੇ
ਪਰਮੇਸ਼ਰ ਵਾਹਿਗੁਰੂ ਸਤਿਗੁਰੂ ਦੀ ਸੇਵਾ ਭਗਤੀ ਤੋਂ ਬਗੈਰ ਰਾਏ ਜੀਵ ਨੂੰ ਕੋਈ ਬੜਾ ਮੋਟਾ ਦੁੱਖ ਨਹੀਂ ਲੱਗਦਾ ਹੈ, ਇਹਨੂੰ ਬਹੁਤ ਹੀ ਦੁੱਖ ਆ ਲੱਗਦਾ ਹੈ। ਜਿਹੜਾ ਕੋਈ ਦੁੱਖ ਮਰੇ ਬਗੈਰ ਨਹੀਂ ਉਹ ਪਹਿਲਾਂ ਤਾਂ ਖੜਾ ਛੱਡਦਾ ਹੈ, ਫਿਰ ਮਰਨ ਤੋਂ ਬਾਅਦ ਵੀ ਕੀ ਐਸਾ ਬਹੁਤ ਦੁੱਖ ਲੱਗਦਾ ਫਿਰ ਨਹੀਂ ਖੜਾ ਛੱਡਦਾ ਹੈ, ਮਰਨ ਤੋਂ ਬਾਅਦ ਹੋਰ ਵੱਡਾ ਦੁੱਖ ਖੜਾ ਹੋ ਜਾਂਦਾ ਹੈ, ਕਿਉਂਕਿ ਜਦੋਂ ਇਹਨੇ ਸੇਵਾ ਭਗਤੀ ਕੀਤੀ ਨਹੀਂ ਹੈ ਫਿਰ ਮਰ ਕੇ ਕਿਹੜਾ ਸੱਚਖੰਡ ਨੂੰ ਚਲੇ ਜਾਣਾ ਹੈ। ਮਰ ਕੇ ਮਨੁੱਖ ਜਮਾਂ ਦੇ ਵੱਸ ਪਏਗਾ, ਨਰਕਾਂ ਵਿੱਚ ਜਾਏਗਾ, ਉੱਥੇ ਫਿਰ ਤੋਂ ਖੜਾ ਹੋ ਜਾਂਦਾ ਹੈ। ਇਸ ਕਰਕੇ ਇੱਥੇ ਕਹਿੰਦੇ ਹੇ ਪਰਮੇਸ਼ਰ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਗੈਰ ਜਿਹੜਾ ਮਨੁੱਖ ਹੈ ਨਾ ਉਹਨੂੰ ਅਤਿਅੰਤ ਹੀ ਦੁੱਖ ਲੱਗਦਾ ਹੈ, ਬਹੁਤਾ ਹੀ ਦੁੱਖ ਲੱਗਦਾ ਹੈ। ਇੱਥੇ ਵੀ ਚਾਰੇ ਯੁਗਾਂ ਵਿੱਚ ਹੀ ਕਈ ਤਰ੍ਹਾਂ ਦੇ ਸ਼ੀਰ ਦੇ ਦੇ ਕੇ ਇਹਨੂੰ ਭਰਮਾਈਦਾ ਹੈ, ਇੱਥੇ ਉਂਝ ਵੀ ਜਿਉਂਦੇ ਨੂੰ ਵੀ ਭਰਮਾਉਂਦੇ ਹੈ। ਜਿਵੇਂ ਖਡੂਰ ਦਾ ਜਿਹੜਾ ਤਪਾ ਸੀ ਨਾ ਸਤਿਗੁਰੂ ਅੰਗਦ ਸਾਹਿਬ ਜੀ ਦੇ ਨਾਲ ਬੜੀ ਈਰਖਾ ਦਵੇਸ਼ ਕਰਨਾ ਸੀ, ਇੱਥੇ ਬਾਹਰੋਂ ਗੁਰਸੇ ਖਾ ਕੇ ਸਤਿਗੁਰੂ ਦੀ ਸੇਵਾ ਭਗਤੀ ਕਰਦੇ ਕਈ ਤਰ੍ਹਾਂ ਦੇ ਸੁੱਖ ਸਹੂਲਤਾਂ ਹਾਸਲ ਕਰਦੇ ਹੈ, ਇੱਥੇ ਜਫੇ ਨੇ ਈਰਖਾ ਕਰਕੇ ਆਪਣੇ ਲਈ ਬੜਾ ਭਾਰੀ ਦੁੱਖੜਾ ਕਰ ਲਿਆ ਹੈ। ਜਿਹੜੇ ਮਰਵਾਹੇ ਕੋਲ ਤੇ ਜ਼ਿਮੀਦਾਰ ਹੈ ਇਹਨਾਂ ਦੀਆਂ ਜਿਹੜੀਆਂ ਕਰਮ ਵਾਲੀਆਂ ਮਾਈਆਂ ਉਹਨਾਂ ਨੂੰ ਇਹਨੇ ਕਾਬੂ ਕੀਤਾ ਹੋਇਆ ਸੀ, ਕਿਉਂਕਿ ਥੋੜ੍ਹੇ ਥੋੜ੍ਹੇ ਜਿਹੇ ਜ਼ਿਮੀਦਾਰ ਘੇਰੇ ਕਰਨੇ ਹੁੰਦੇ ਸੀ। ਇਹ ਮਾਈਆਂ ਜਿਹੜਾ ਤੂੰ ਕਰੇ ਉਹਨੇ ਬੜਾ ਜਿਹੜੇ ਯੁੱਧ ਕਰਨ ਜਿਹੜੇ ਖੜੀ ਹੈ ਇਹਨਾਂ ਤੇ ਬਹੁਤ ਇਹਨਾਂ ਨੂੰ ਨੀਚਾ ਹੈ। ਚਾਰ ਕੁੰਗਲਾ ਇੱਕ ਕਾਗਜ਼ਾ ਹੁੰਦਾ ਹੈ, ਉਹਦੇ ਤੇ ਇੱਕ ਆਦੂਆ ਜਾਂ ਲਿਖ ਦਿੰਦੇ ਆ ਜਿੰਨੇ ਮਰਜ਼ੀ ਕੋਈ ਲੈ ਲੇ, ਜੇ ਇਹਨਾਂ ਨੂੰ ਕੋਈ ਕੋਈ ਸਹੀ ਕਹੇ ਵੀ ਤੂੰ ਬਾਣੀ ਦਾ ਪਾਠ ਕਰਿਆ ਕਰ ਫਿਰ ਨਹੀਂ ਸੁਣਨੀ ਹੈ ਕਿਸੇ ਦੀ ਗੱਲ, ਜਿਸ ਬਾਣੀ ਨਾਲ ਦੁੱਖ ਲੈਣੇ ਨਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖ ਵੀ ਉਤਰ ਜਾਂਦੇ ਹੈ ਸੰਤਾਪ ਮਨ ਦੇ ਜਿਹੜੇ ਮਨ ਨੂੰ ਕਿੰਨਾ ਕਰਕੇ ਮਨ ਤਪਦਾ ਹੈ ਇਹ ਸੱਚੀ ਬਾਣੀ ਦੇ ਸੁਣਿਆ ਲੱਥ ਜਾਂਦੇ ਆ ਵੀ ਇਹ ਤੂੰ ਸੁਣਿਆ ਕਰ ਫਿਰ ਨਹੀਂ ਇਹ ਸੁਣਦੀ ਆ ਜਾਂ ਮਾੜਾ ਮੋਟਾ ਜਾ ਕਹੇ ਵੀ ਆ ਲੈ ਜਾ ਤਵੀਤ ਆ ਲੈ ਜਾ ਤਾਗਾ ਤੈਨੂੰ ਕਰਦਾ ਆਹ ਥੋੜਾ ਕਰ ਦਿੰਦਾ ਹੈ ਸਿਰ ਤੇ ਹੱਥ ਜਾ ਫਿਰ ਦੇ ਫਿਰ ਬਣਾਏ ਕੋਈ ਫਿਰ ਉਹ ਕਰਦਾ ਸੀ ਉਹ ਮਾਈਆਂ ਬੱਚੇ ਲੈ ਜਾਂਦੀਆਂ ਉਸਦਾ ਮੂੰਹ ਚੋਂ ਕੋਈ ਮੰਤਰ ਜਾਂ ਪੜ ਕੇ ਹਸਾਲਾ ਕਰ ਦਿੰਦਾ ਝਾੜਾ ਕਰ ਦਿੰਦਾ ਉਹ ਬੱਚੇ ਚੁੱਪ ਕਰ ਜਾਂਦੇ ਹੈ ਫਿਰ ਉਹਦਾ ਕਬੜਾ ਵਧੀਆ ਕੰਮ ਚੱਲਦਾ ਸੀ ਇੱਕ ਵਾਰੀ ਬਾਰਿਸ਼ ਬੰਦ ਹੋ ਗਈ ਹੈ ਜਾਂ ਸੁੱਕਾ ਜਾ ਪਿਆ ਹੈ ਪਰ ਵਾਹਿਗੁਰੂ ਦੇ ਜ਼ਿੰਮੀਦਾਰ ਆਪੋ ਵਿੱਚ ਹੀ ਗੱਲਾਂ ਕਰਨ ਲੱਗੇ ਵੀ ਕੀ ਕਰੀਏ ਅਜੇ ਪਿੱਛੇ ਹੁਣ ਬੜਾ ਸੋਕਾ ਜਿਹਾ ਪਿਆ ਸੀ ਨਾ ਜਿਹੜਾ ਕੁਛ ਨਹੀਂ ਕਰਨਾ ਸੀ ਉਹ ਲੋਕਾਂ ਨੇ ਕੀਤਾ ਹੈ ਦੇਖ ਲਓ ਵੀ ਛੋਟੇ ਦੀ ਪੂਛ ਉਹਨੂੰ ਚੀਰਾ ਜਿਹਾ ਦੇਖ ਕੇ ਉਹਦੇ ਵਿੱਚੋਂ ਲਹੂ ਕੱਢਣਾ ਫਿਰ ਉਹਨੂੰ ਘੜੇ ਵਿੱਚ ਪਾ ਕੇ ਉਹਦੇ ਵਿੱਚ ਪਾਣੀ ਪਾ ਕੇ ਫਿਰ ਉਹਦਾ ਛਿੱਟਾ ਦੇਣਾ ਫਿਰ ਸਾਰੇ ਪਿੰਡ ਦੀ ਫਿਰ ਉਹ ਜਿਹੜਾ ਝੋਟਾ ਹੈ ਉਹਨੂੰ ਕਹਿੰਦੇ ਪਿੰਡ ਦੀ ਜੂਹ ਤੋਂ ਬਾਹਰ ਛੱਡਣਾ ਵੀ ਸ਼ਾਇਦ ਮੀਂਹ ਪੈ ਜਾਏ ਚੂਰ ਚੱਕ ਵਾਲਿਆਂ ਨੇ ਕਰਿਆ ਕਰਿਆ ਸੀ ਸੁਣਿਆ ਇਹ ਫਿਰ ਆਪੋ ਵਿੱਚ ਹੀ ਵਿਚਾਰਨ ਲੱਗ ਪਏ ਬਾਰਿਸ਼ ਨਹੀਂ ਪੈਂਦੀ ਕੋਈ ਯਤਨ ਕਰੀਏ ਫਿਰ ਕਹਿੰਦੇ ਵੀ ਇੱਥੇ ਬਾਹਰ ਆਪਣੇ ਇੱਥੇ ਇੱਕ ਤਫਾ ਰਹਿੰਦਾ ਹੈ ਕੋਈ ਸਾਡੀਆਂ ਘਰ ਵਾਲੀਆਂ ਉਹਦੇ ਕੋਲ ਬੱਚੇ ਲੈ ਜਾਂਦੀਆਂ ਹਨ ਉਹ ਝਾੜਾ ਕਰਨ ਦਾ ਬੱਚੋ ਰੋਣੋ ਹਟ ਜਾਂਦੇ ਦੁੱਖ ਤਕਲੀ ਫੜ ਜਾਂਦੀ ਉਹ ਫਿਰ ਆਪ ਨੂੰ ਕਹਿੰਦਾ ਮੇਰੇ ਵਿੱਚ ਬੜੀ ਤਾਕਤ ਹੈ ਜੋ ਮੈਂ ਚਾਹਾਂ ਕਰ ਕਰਾ ਸਕਦਾ ਹਾਂ ਕਿਹਾ ਨਾ ਉਹ ਤੇਰੇ ਕੋਲ ਆਪਾਂ ਬੇਨਤੀ ਕਰ ਲਈਏ ਕਿੱਥੇ ਇਹ ਕਰ ਲੈਂਦਾ ਉੱਥੇ ਮੀਂਹ ਵੀ ਸ਼ਾਇਦ ਪਵਾ ਦੇ ਗੱਲ ਤਾਂ ਠੀਕ ਹੈ ਦਸ ਵੀ ਇਕੱਠੇ ਹੋਏ ਤੇ ਜਾਂ ਪਹੁੰਚੇ ਜਾਂ ਮੱਥਾ ਟੇਕਿਆ ਮੈਂ ਦੇਖ ਕੇ ਖੁਸ਼ ਹੋ ਗਿਆ ਹੈ ਹੱਥ ਜੋੜ ਕੇ ਸਭ ਨੇ ਬੇਨਤੀ ਕੀਤੀ ਕਿ ਮਹਾਰਾਜ ਤਪਾ ਜੀ ਬਾਰਿਸ਼ ਦੀ ਲੋੜ ਹੈ ਕਿਉਂਕਿ ਜਿੰਨੀ ਖੇਤੀਬਾੜੀ ਬੀਜੀ ਸੀ ਉਹ ਪਾਣੀ ਤੋਂ ਬਗੈਰ ਸਭ ਖੁਲਾਂਦੀ ਸੁੱਕਦੀ ਜਾ ਰਹੀ ਹੈ ਤੁਸੀਂ ਮਹਾਰਾਜ ਕਿਰਪਾ ਕਰੋ ਕੋਈ ਬਾਰਿਸ਼ ਪਵਾਓ ਕਹਿਣ ਲੱਗਿਆ ਵੀ ਮੈਂ ਜਾਣਦਾ ਵੀ ਜਿੰਨੇ ਤੁਸੀਂ ਨਿਕਲਦੇ ਆ ਜ਼ਿਮੀਦਾਰ ਆ ਸਭ ਸੇ ਮੇਰੇ ਭਗਤ ਨੂੰ ਵੇਨੇ ਮੰਨਦੇ ਆ ਪਰ ਇੱਥੇ ਵੀ ਇੱਕ ਬੜਾ ਭਾਰੀ ਪੱਧਰ ਹੋ ਰਿਹਾ ਹੈ ਉਹ ਕੀ ਹੈ ਗੁਰੂ ਅੰਗਦ ਸਾਹਿਬ ਜੀ ਜਿਹੜੇ ਪਹਿਲਾਂ ਤਾਂ ਵੀ ਉੱਧਰ ਜੰਬਰਬੰਦੀ ਰਹਿੰਦੇ ਸੀ ਮੱਤੇ ਦੀ ਸ਼ਰਾਬ ਸ਼ਾਦੀ ਉਹਨਾਂ ਦੀ ਇੱਥੇ ਹੋਈ ਹੋਈ ਹੈ ਖਡੂਰ ਸਾਹਿਬ ਉਹ ਬੜੀ ਗ੍ਰਿਸਤੀ ਸਨ ਤੇ ਹੁਣ ਉਹ ਗੁਰੂ ਬਣੇ ਬੈਠੇ ਹੈ ਗੁਰੂ ਬਣ ਕੇ ਲੋਕਾਂ ਤੋਂ ਮੱਥੇ ਟਿਕਾਉਂਦੇ ਹੈ ਪੂਜਾ ਕਰਾਉਂਦੇ ਹੈ ਇਹ ਬੜਾ ਅਭੱਦਰ ਹੋ ਰਿਹਾ ਜਿੰਨਾ ਚਿਰ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਤੁਸੀਂ ਇੱਧਰ ਉੱਧਰ ਨਹੀਂ ਨਾ ਕਰਦੇ ਉਨਾ ਚਿਰ ਨਹੀਂ ਬਾਰਿਸ਼ ਪੈ ਸਕਦੀ ਹੈ ਕਿਉਂਕਿ ਜੇ ਤਾਂ ਉਹ ਵਰਤ ਹੁੰਦੇ ਫਿਰ ਤਾਂ ਚਲੋ ਵੀ ਪੂਜਾ ਕਰਾਈ ਜਾਂਦੇ ਖਾਏ ਵਸਤਰ ਪਹਿਨ ਲੈਂਦੇ ਸਾਧੂ ਭੇਸ਼ਦੇ ਫਿਰ ਤਾਂ ਇਹ ਗੱਲ ਕੋਈ ਮਾੜੀ ਨਹੀਂ ਗ੍ਰਿਸ਼ਤੀ ਹੈ ਘਰੇ ਰਹਿੰਦੇ ਇਹ ਕੋਈ ਕਰਾਉਂਦੇ ਮਾੜਾ ਹੈ ਇਹ ਪੱਧਰ ਹੁੰਦਾ ਹੈ ਈਰਖਾ ਕਰਕੇ ਇੱਧਰ ਨੂੰ ਮੂੰਹ ਕਰਦਾ ਹੈ ਦਸਵੀਂ ਇਕੱਠੇ ਹੋਏ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਲੇ ਗਏ ਕਹਿੰਦੇ ਮਹਾਰਾਜ ਚਲੇ ਜਾਓ ਕਹਿੰਦੇ ਕਾਰਨ ਕੀ ਹੈ ਕਹਿੰਦੇ ਮਹਾਰਾਜ ਤਪਾ ਨੇ ਸਾਨੂੰ ਦੱਸਿਆ ਵੀ ਤੁਹਾਡੇ ਕਰਕੇ ਇੱਥੇ ਮੀਂਹ ਨਹੀਂ ਪੈਂਦਾ ਹੈ ਬਾਰਿਸ਼ ਨਹੀਂ ਹੁੰਦੀ ਹੈ ਗੁਰੂ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਅਜਿਹੇ ਥੋੜੋ ਬੈਠੇ ਹਾਂ ਸਾਨੂੰ ਇੱਥੇ ਕਈ ਸਾਲ ਹੋ ਗਏ ਇੱਥੇ ਰਹਿੰਦੇ ਹਾਂ ਜਦੋਂ ਤੋਂ ਰਹਿ ਰਹੇ ਹਾਂ ਹਮੇਸ਼ਾ ਇਹ ਸਮੇਂ ਸਮੇਂ ਅਨੁਸਾਰ ਬਾਰਿਸ਼ ਪੈਂਦੀ ਰਹੀ ਹੈ ਤਾਂ ਜੀਵ ਦੇ ਕਰਮ ਹੈ ਉਹਨਾਂ ਅਨੁਸਾਰ ਕੋਈ ਦੁੱਖ ਸੁੱਖ ਵਿਆਪਦੇ ਨੇ ਇਹ ਕਿਸੇ ਇੱਕ ਮਨੁੱਖ ਦਾ ਕਿਵੇਂ ਗੁਨਾਹ ਜਾਂ ਦੋਸ਼ ਹੋ ਸਕਦਾ ਹੈ ਇਹ ਤਾਂ ਜੀਵ ਦੇ ਅੰਦਰ ਸਾਰਿਆਂ ਦੇ ਦੋਸ਼ ਔਗੁਣ ਹੁੰਦੇ ਉਹਨਾਂ ਕਰਕੇ ਸਾਰਿਆਂ ਨੂੰ ਦੁੱਖ ਤਕਲੀਫ ਮਿਲਦੀ ਹੈ ਤੇ ਪਿਛਲੇ ਸਾਲਾਂ ਵਿਚ ਇਹ ਸਭ ਬਾਰਿਸ਼ ਪੈਂਦੀ ਰਹੀ ਹੈ, ਇਹ ਤਾਂ ਪਰਮੇਸ਼ੁਰ ਦੇ ਹੱਥ ਵੱਸ ਹੈ। ਕਹਿੰਦੇ ਨਹੀਂ ਜੀ, ਤਪਾ ਨੇ ਦੱਸਿਆ ਹੈ ਤੁਹਾਡੇ ਕਰਕੇ ਨਹੀਂ ਇਹ ਬਾਰਿਸ਼ ਹੁੰਦੀ ਹੈ, ਤੁਸੀਂ ਇੱਥੇ ਚਲੇ ਜਾਓ। ਦੱਸਿਆ ਜੀ ਤਾਂ ਪਹਿਲਾਂ ਵੀ ਰਸ ਵਿੱਚ ਆਏ ਸੀ ਵੀ ਇਹਨਾਂ ਨੂੰ ਕਰੀਏ ਸੂਤ, ਪਰ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਇਸ਼ਾਰਾ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਰੁਕ ਗਏ। ਜਦੋਂ ਇਹ ਨਹੀਂ ਕਹਿਣਾ ਚਾਹੁੰਦੇ ਤੇ ਆਪਾਂ ਇੱਥੇ ਸੁਲਖਾ ਬਖਸ਼ਾ ਹੋਈ, ਆਪਾਂ ਕਿਉਂ ਕਹੀਏ, ਚੁੱਪ ਚਾਪ ਕਰ ਗਏ ਸਨ। ਤੇ ਗੁਰੂ ਮਹਾਰਾਜ ਕਹਿੰਦੇ ਵੀ ਫਿਰ ਜੇ ਸਾਡੇ ਕਰਕੇ ਤੁਹਾਨੂੰ ਦੁੱਖ ਹੁੰਦਾ ਹੈ ਤੇ ਸਾਨੂੰ ਕੀ ਹੈ, ਇੱਥੋਂ ਸਾਡਾ ਪੰਗ ਚੁੱਕੋ ਤੇ ਬਾਹਰ ਇੱਥੋਂ ਆਪਣੇ ਨਗਰ ਦੀ ਜੀ ਉਤੋਂ ਪਰੇ ਰੱਖਿਓ। ਉਸ ਵੇਲੇ ਇਹਨਾਂ ਨੇ ਪੰਗ ਚੁੱਕਿਆ ਹੈ, ਜਿਹੜੀ ਖਾਣ ਜਾਵੇ ਦੀ ਜੂ ਹੈ ਉਸੇ ਗੁਰੂ ਮਹਾਰਾਜ ਦਾ ਪੰਗ ਰੱਖਿਆ ਹੈ। ਇੱਧਰ ਜਿਹੜਾ ਖਡੂਰ ਤਵਾ ਹੈ ਬੜਾ ਖੁਸ਼ ਹੋਇਆ ਵੀ ਹੁਣ ਗੱਲ ਬਣੀ ਹੈ, ਇਹ ਨਹੀਂ ਪਤਾ ਵੀ ਗੱਲ ਹੋ ਦੂਸਰੀ ਬਣ ਜਾਣੀ ਹੈ। ਫਿਰ ਕੁਝ ਦਿਨ ਲੰਘੇ ਨੇ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਪਾਸੇ ਗਏ ਸਨ, ਜਦੋਂ ਵਾਪਸ ਆਏ ਦੇਖਿਆ ਖਡੂਰ ਵਿੱਚ ਸਤਿਗੁਰੂ ਜੀ ਹੈ ਨਹੀਂ ਹੈ। ਕੁਛ ਪੜਤਾਲ ਕੀਤੀ, ਕਿਸੇ ਨੇ ਦੱਸ ਦਿੱਤਾ ਵੀ ਇਹ ਖਡੂਰ ਵਾਲੇ ਤਪੇ ਦੀ ਕਰਤੂਤ ਹੈ, ਇਹ ਸਤਿਗੁਰੂ ਦੇ ਨਾਲ ਈਰਖਾ ਕਰਕੇ ਆ ਚਿੱਕਰ ਸਿੱਟਿਆ, ਇਹਨਾਂ ਕਰਕੇ ਮੀਂਹ ਨਹੀਂ ਪੈਂਦਾ ਹੈ। ਉਸ ਵੇਲੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਬੜੇ ਪੀਰ ਰਸ ਵਿੱਚ ਆ ਗਏ, ਕਹਿੰਦੇ ਵੀ ਇਹੋ ਜਿਹੇ ਤਪੇ ਨੂੰ ਤਾਂ ਫਿਰ ਵੀ ਜਿਹੜਾ ਐਡੇ ਸਤਿਗੁਰਾਂ ਦੇ ਨਾਲ ਇਹ ਦੋਸ਼ ਵੈਰ ਕਮਾਉਂਦਾ, ਈਰਖਾ ਕਰਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ, ਕੀਤੀ ਦਾ ਫਲ ਭੁਗਤਾਉਣਾ ਚਾਹੀ। ਲੋਕਾਂ ਨੂੰ ਬੁਲਾ ਕੇ ਕਹਿੰਦੇ ਵੀ ਬਈ ਜਿਸ ਲਈ ਤੁਸੀਂ ਸਤਿਗੁਰਾਂ ਨੂੰ ਬਾਹਰ ਕੱਢਿਆ ਹੈ ਹੁਣ ਮੀਂਹ ਪੈ ਗਿਆ, ਕਹਿੰਦੇ ਮਾਰਾ ਕਣੀ ਵੀ ਨਹੀਂ ਕੋਈ ਨੀ ਕੁਛ ਹੋ ਰਿਹਾ ਹੈ। ਕਦੇ ਸਤਿਗੁਰੂ ਤਾਂ ਸਮਰੱਥ ਸਨ, ਉਹ ਤਾਂ ਜੋ ਚੋਣ ਕਰ ਸਕਦੇ ਸਨ, ਉਹਨਾਂ ਦੀ ਤਾਂ ਕਿਹੜੀ ਗੱਲ ਹੈ, ਅਸੀਂ ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਉਹ ਜੋ ਚਾਹੀਏ ਕਰ ਸਕਦੇ ਹਾਂ, ਜੇ ਸਾਡਾ ਹੀ ਵਚਨ ਮੰਨ ਲਓ। ਤੁਸੀਂ ਆਪਣੇ ਗੁਰੂ ਨੂੰ ਹੁਣ ਫਿਰ ਪੁੱਛ ਪੜਤਾਲ ਕਰ ਲਓ, ਜੇ ਤਾਂ ਮੀਂਹ ਪਾਉਂਦਾ ਪਾਉਂਦਾ ਨਹੀਂ, ਅਸੀਂ ਤੁਹਾਨੂੰ ਇੱਕ ਉਪਰਾਲਾ ਹੀਲਾ ਦੱਸਦੇ ਹਾਂ, ਕਰੋ ਤੇ ਹੁਣੇ ਮੀਂਹ ਪੈ ਜਾਏਗਾ, ਇੱਕ ਵਾਰੀ ਉਹਦੇ ਕੋਲ ਜਾਓ। ਇਹ ਗਏ ਨੇ, ਇਹ ਕਿਹਾ ਜੀ ਹੁਣ ਗੁਰੂ ਮਹਾਰਾਜ ਨੂੰ ਤਾਂ ਅਸੀਂ ਬਾਹਰ ਕੱਢੇ ਆਏ ਹਾਂ, ਬਾਰਿਸ਼ ਪਵਾਓ। ਕਹਿੰਦਾ ਕੋਈ ਜੰਤਰ ਮੰਤਰ ਪਕੜਾਂਗਾ, ਕੋਈ ਯਤਨ ਕਰਾਂਗਾ, ਬਾਰਿਸ਼ ਹੋ ਜਾਏਗੀ। ਬਾਰਿਸ਼ ਮੇਰੀ ਕੋਈ ਮੁੱਠੀ ਜੀ ਥੋੜੋ ਫੜੀ ਗਈ, ਇਹ ਮੁੱਠੀ ਖੋਲਦੀ ਹੈ ਤੇ ਮੀਂਹ ਪੈ ਜਾਏਗਾ। ਕੋਈ ਅੱਖਾਂ ਜਿਹੀਆਂ ਕੱਢਿਆ ਹੈ, ਘੁਰ ਕੇ ਛੀਆਂ ਜਿਹੀਆਂ ਵੱਟ ਕੇ ਪਿਆ ਹੈ, ਵਿਚਾਰੇ ਜ਼ਿਮੀਦਾਰ ਦਰਦ ਦੀ ਮਹਾਰਾਜ ਕੋਲ ਆ ਗਏ। ਕਹਿੰਦੇ ਮਹਾਰਾਜ ਹੁਣ ਤਾਂ ਹੋਰ ਹੀ ਤਰ੍ਹਾਂ ਬੋਲਦਾ ਹੈ। ਗੁਰੂ ਮਹਾਰਾਜ ਕਹਿੰਦੇ ਲੈ ਵੀ ਉਹ ਤਾਂ ਨਹੀਂ ਮੀਂਹ ਪਾਉਣਾ ਹੈ ਪੈਣਾ ਹੈ, ਅਸੀਂ ਤੁਹਾਨੂੰ ਯਤਨ ਦੱਸਦੇ ਹਾਂ, ਕਰ ਲਓ ਹੁਣੇ ਬਾਰਿਸ਼। ਉਹ ਕੀ ਹੈ ਵੀ ਉਹ ਆਪਣੇ ਤਪੇ ਗੁਰੂ ਨੂੰ ਤੁਸੀਂ ਨਗਰ ਤੋਂ ਬਾਹਰ ਲੈ ਆਓ, ਜਿਸ ਦੇ ਖੇਤ ਵਿੱਚ ਉਹ ਚਲਾ ਜਾਏਗਾ ਉੱਥੇ ਬਾਰਿਸ਼ ਹੋ ਜਾਏ, ਪਰ ਤੱਕ ਤੁਸੀਂ ਇਹ ਪ੍ਰਤਿਆਗਿਆ ਲੈ ਲਓ ਕਿ ਜਦੋਂ ਤੁਸੀਂ ਉਹਨੂੰ ਸਥਾਨ ਤੋਂ ਬਾਹਰ ਲਿਆਓਗੇ ਉਸੇ ਵੇਲੇ ਆਕਾਸ਼ ਵਿੱਚ ਬੱਦਲ ਆ ਜਾਣਗੇ। ਇਹ ਨਿਸ਼ਾਨੀ ਹੈ, ਇਹ ਪ੍ਰਤਿਆਗਿਆ ਹੈ। ਉਸੇ ਵੇਲੇ ਦਸਵੀਂ ਇਕੱਠੇ ਹੋਏ ਗਏ ਨੇ, ਪਹਿਲਾਂ ਤਾਂ ਬੇਨਤੀ ਕੀਤੀ ਹੈ, ਜਦੋਂ ਨਹੀਂ ਮੰਨਿਆ ਫਿਰ ਬਾਹਰ ਲੈ ਆਏ ਨੇ। ਜਦੋਂ ਬਾਹਰ ਆਏ ਨੇ ਉਦੋਂ ਹੀ ਆਕਾਸ਼ ਵਿੱਚ ਬੱਦਲ ਆ ਗਏ, ਸਭ ਨੂੰ ਨੇਚਾ ਹੋ ਗਿਆ ਵੀ ਗੱਲ ਤਾਂ ਸੱਚੀ ਹੈ, ਪਹਿਲਾਂ ਮਹੀਨੇ ਹੋ ਗਏ ਬੱਦਲ ਹੀ ਨਹੀਂ ਦੇਖੇ ਸੀ। ਹੁਣ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ ਵੀ ਅਜਮੈਸ਼ ਸ਼ਹਿਰ ਲਓ, ਬਾਹਰ ਲਿਆਓਗੇ ਬੱਦਲ ਆ ਜਾਣਗੇ ਆ ਕੇ। ਫਿਰ ਉਹ ਖੇਤ ਵੀ ਜਾ ਕੇ ਖੜੇ ਕੀਤੇ ਤਪਾ ਗੁਰੂ ਜੀ, ਉੱਥੇ ਮੋਹਲੇ ਧੌਰ ਬਾਰਿਸ਼ ਹੋਣ ਲੱਗ ਪਈ ਹੈ। ਦੂਸਰੇ ਦੇ ਖੇਤ ਵਿੱਚ ਲੈ ਗਏ, ਉੱਥੇ ਬਾਰਿਸ਼ ਪੈ ਗਈ ਹੈ। ਫਿਰ ਦਰਬਾਰਾ ਨੇ ਵਚਨ ਕਰ ਦਿੱਤਾ ਵੀ ਸੂਰਜ ਛਿਲਦੇ ਛਿਲਦੇ ਤੋਂ ਪਹਿਲਾਂ ਜਿੱਥੇ ਜਾਣਗੇ ਉੱਥੇ ਉੱਥੇ ਬਾਰਿਸ਼ ਪੈਣੀ ਹੈ, ਦੂਜੇ ਥਾਂ ਨਹੀਂ। ਫਿਰ ਖਿੱਚਾ ਤੁਸੀਂ ਸ਼ੁਰੂ ਹੋ ਗਈ ਹੈ ਵੀ ਸਾਡੇ ਖੇਤ ਜ਼ਿਆਦਾ ਹੈ, ਰਹਿ ਜਾਣੇ ਆ, ਸੂਰਜ ਛਿਪ ਜਾਣਾ ਫਿਰ ਅਸੀਂ ਰਹਿ ਜਾਵਾਂਗੇ, ਫਿਰ ਸਾਡੇ ਚੱਲੋ ਜੀ ਛੇਤੀ ਹੋਵੇ। ਉਸ ਤਰ੍ਹਾਂ ਖਿੱਚਾ ਤੁਸੀਂ ਕਰਦਿਆਂ ਕਰਦਿਆਂ ਵਿਚਾਰਾ ਉਹ ਬੇਹੋਸ਼ ਜਿਹਾ ਹੋ ਗਿਆ, ਮੂਰਛਾ ਹੋ ਗਿਆ ਹੈ। ਮਹਾਰਾਜ ਕੋਲ ਆਏ, ਮਹਾਰਾਜ ਉਹ ਤਾਂ ਹੁਣ ਬੇਹੋਸ਼ ਹੋ ਗਿਆ, ਤੁਰਦਾ ਨਹੀਂ ਹੈ। ਗੁਰੂ ਮਹਾਰਾਜ ਫਿਰ ਕਹਿੰਦੇ ਸਨ, ਜਾਣਦੇ ਸਨ ਵੀ ਇਹਨੇ ਸਤਿਗੁਰੂ ਨਾਲ ਐਸਾ ਕੀਤਾ, ਇਹਨੂੰ ਦੁੱਖ ਮਿਟਣਾ ਹੀ ਚਾਹੀਦਾ। ਇਹ ਕਹਿੰਦੇ ਵੀ ਕੋਈ ਨਾ, ਜੇ ਹੋ ਗਿਆ ਤਾਂ ਫਿਰ ਕੀ ਹੈ, ਜਿਵੇਂ ਵੀ ਮੈਂ ਉਹਨੂੰ ਲੈ ਕੇ ਜਾਓ। ਉਹ ਜ਼ਿਮੀਦਾਰਾਂ ਨੇ ਫਿਰ ਕੀ ਕੀ ਸੁਹਾਗੇ ਮਗਰ ਪਾ ਲਏ, ਛੇਤੀ ਚੱਲ ਭੇਜੇ। ਬਸ ਜਿੱਥੇ ਹੋ ਜਾਂਦਾ ਹੈ ਉੱਥੇ ਬਾਰਿਸ਼ ਮੋਹਲੇ ਤਾਰ ਹੋ ਜਾਂਦੀ, ਫਿਰ ਅਗਲੇ ਕਿੱਥੇ ਜਾਂਦੇ ਕਿਉਂ ਘੀਸੀ ਦਾ ਬਹਿਸ ਇਹ ਖਤਮ ਹੋ ਗਿਆ ਹੈ। ਇਹ ਕਹਿੰਦੇ ਜੀ ਮਹਾਰਾਜ ਹੁਣ ਤਾਂ ਮਰ ਗਿਆ। ਮਹਾਰਾਜ ਕਹਿੰਦੇ ਜਿੱਥੇ ਦਾ ਕੋਈ ਸਿੱਖ ਦਿਲ ਵੱਲ ਨੂੰ ਵੀ ਬਾਰਿਸ਼ ਵੱਲੋਂ ਵੇਖਦੇ ਆ, ਕੋਈ ਕਿਸੇ ਨੇ ਉਂਗਲ ਵੱਢ ਲਈ ਹੈ ਦਾਤੀ ਨਾਲ, ਹੱਥ ਵੱਢ ਲਿਆ, ਪੂਰਾ ਪੂਰਾ ਕਰਕੇ ਐਨ ਸਾਰੇ ਖੇਤਾਂ ਚ ਲੈ ਗਏ, ਕੁਛ ਨੀ ਰਹਿਣ ਦਿੱਤਾ ਵੀ ਕਿੱਥੇ ਹੁੰਦੇ ਸੀ। ਇਸ ਤਰ੍ਹਾਂ ਲਈ ਗੁਰੂ ਅਮਰਦਾਸ ਸਿੰਘ ਮਹਾਰਾਜ ਨੇ ਕਰਕੇ ਉਹ ਸਾਹਮਣੇ ਘਟਨਾ ਵਾਪਰੀ ਸੀ ਤੇ ਆਪ ਨਹੀਂ ਉਹ ਘਟਨਾ ਵਰਤਾਈ ਸੀ, ਇਸ ਕਰਕੇ ਇੱਥੇ ਕਹਿ ਰਿਹਾ। ਫਿਰ ਸਤਿਗੁਰ ਸੇਵੇ ਵੀ, ਗੁਰੂ ਅੰਗਦ ਸਾਹਿਬ ਜੀ ਵੀ ਉਹਨੇ ਸੇਵਾ ਨਹੀਂ ਨਾ ਕੀਤੀ ਸੀ, ਸਗੋਂ ਈਰਖਾ ਕੀਤੀ ਸੀ। ਕਹਿੰਦਾ ਸੀ ਇਹ ਇੱਥੇ ਰਹਿੰਦੇ ਆ ਤਾਂ ਇਹ ਤੁਹਾਨੂੰ ਦੁੱਖ ਹੋ ਰਿਹਾ, ਤਾਂ ਬਾਰਿਸ਼ ਨਹੀਂ ਪੈ ਰਹੀ। ਗੁਰੂ ਮਹਾਰਾਜ ਜੀ ਇੱਥੇ ਕਹਿੰਦੇ, ਹੇ ਪਰਮੇਸ਼ੁਰ, ਬਿਨਾਂ ਸਤਿਗੁਰੂ ਦੀ ਸੇਵਾ ਭਗਤੀ ਕੀਤੇ ਤੋਂ ਇਹ ਜੀਵਾਂ ਨੂੰ ਇੱਕ ਬਹੁਤ ਹੀ ਦੁੱਖ ਲੱਗਦਾ
ਹੈ।
ਇਹ ਜਿਹੜੇ ਜੀਵ ਹੈ ਚਾਰੇ ਯੁਗਾਂ ਵਿੱਚ ਹੀ ਮਹਾਰਾਜ ਫਿਰ ਭਰਮਾਈ ਦੇ ਨੇ, ਜਿਹੜੇ ਕਈ ਤਰ੍ਹਾਂ ਦੇ ਸਰੀਰਾਂ ਦੇ ਵਿੱਚ ਜਿਹੜੇ ਭਰਮਦੇ ਨੇ ਨਾ, ਭਟਕਦੇ ਨੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਰਮੀਨ ਕਰੰਗਾ, ਕਈ ਜਨ ਪੰਖੀ ਬੈਖ ਹੋਇਓ, ਕਈ ਜਨ ਹੈਵਰ ਬੈਖ ਹੋਇਓ। ਇਸ ਤਰ੍ਹਾਂ ਇਹ ਤਰ੍ਹਾਂ ਤਰ੍ਹਾਂ ਦੇ ਸ਼ੀਰਾਂ ਵਿੱਚ ਆਉਣਾ ਤੇ ਜਾਣਾ ਇਹ ਬਹੁਤ ਵੱਡਾ ਭਰਮਣਾ ਹੈ, ਭਟਕਣਾ। ਇਸ ਤਰ੍ਹਾਂ ਇਹ ਚਾਰੇ ਯੁਗਾਂ ਵਾਲੇ ਸੰਸਾਰ ਦੇ ਵਿੱਚ ਇਹ ਜੀਵਾਂ ਨੂੰ ਫਿਰ ਭਰਮਾਈ ਹੈ, ਸਤਿਗੁਰੂ ਦੀ ਸੇਵਾ ਭਗਤੀ ਕੀਤੇ ਬਗੈਰ
ਮਮ ਦੀਨ ਤੁਮ ਜੁਗ ਜੁਗ ਦਾਤੇ
ਕਰਕੇ। ਹੇ ਪਰਮੇਸ਼ਰ, ਅਸੀਂ ਜਿਹੜੇ ਜੀਵ ਹਨ, ਮਹਾਰਾ ਅਸੀਂ ਦੀਨ ਹਾਂ, ਬੜੇ ਗਰੀਬ ਹਾਂ। ਵਿਚਾਰ ਸਾਗਰ ਵਿੱਚ ਇੱਛਾ ਪੈ ਸੰਯੁਗਤ ਕੋ ਦੀਨ ਕਹੇ ਹੈ। ਇੱਕ ਤਾਂ ਆਮ ਹੈ ਨਾ, ਜਿਹੜਾ ਕੋਈ ਦੁੱਖਾਂ ਨਾਲ ਸਤਾਇਆ ਹੋਵੇ, ਘਰ ਦੇ ਵਿੱਚ ਬਹੁਤੀ ਗਰੀਬੀ ਹੋਵੇ, ਵਿਰਤਾ ਦਾ ਮਾਰਿਆ ਹੋਵੇ, ਉਹਨੂੰ ਅਸੀਂ ਕਹਿੰਦੇ ਇਹ ਤਾਂ ਵਿਚਾਰਾ ਬੜਾ ਦੀਨ ਹੋਇਆ ਹੈ। ਵਧਰੋ ਦੀਨ ਹੋਰ ਨੂੰ ਕਹਿੰਦੇ ਨੇ, ਵੀ ਜਿਹਨੂੰ ਪਰਮੇਸ਼ੁਰ ਦੇ ਮਿਲਣ ਦੀ ਇੱਛਾ ਹੋਵੇ ਤੇ ਪਰਮੇਸ਼ੁਰ ਦਾ ਭੈ ਅਦਬ ਵੀ ਹੋਵੇ। ਜਿਹਦੇ ਅੰਦਰ ਇਹ ਦੋ ਚੀਜ਼ਾਂ ਉਹਨੂੰ ਕਹਿੰਦੇ ਦੀਨ। ਇਸ ਤਰ੍ਹਾਂ ਮਹਾਰਾਜ ਸਾਨੂੰ ਪਰਮੇਸ਼ੁਰ ਦੀ ਮਿਲਣ ਦੀ ਇੱਛਾ ਵੀ ਹੈ, ਪਰਮੇਸ਼ੁਰ ਦਾ ਭੈ ਵੀ ਹੈਗਾ। ਇਹੋ ਜਿਹੇ ਅਸੀਂ ਮਹਾਰਾਜ ਦੀਨ ਹੈ ਜੀਵ। ਤੁਸੀਂ ਮਹਾਰਾਜ ਇਹੋ ਜਿਹੇ ਦੀਨਾਂ ਨੂੰ ਯੁਗਾਂ ਯੁਗਾਂ ਵਿੱਚ ਨਾਮ ਦੇ ਦਾਤੇ ਹੋ, ਗਿਆਨ ਦੇ ਦਾਤੇ ਹੋ, ਭਾਵ ਭਗਤੀ ਦੇ ਪਦਾਰਥਾਂ ਦੇ ਦਾਤੇ ਹੋ। ਹੇ ਪਰਮੇਸ਼ੁਰ, ਅਸੀਂ ਮਹਾਰਾਜ ਦੀਨ ਗਰੀਬ ਇੱਛਾ ਭੈ ਸੰਯੁਗਤ ਹਾਂ। ਤੁਸੀਂ ਪਰਮੇਸ਼ੁਰ ਵਾਹਿਗੁਰੂ ਜੀ ਸਾਨੂੰ ਯੁਗਾਂ ਯੁਗਾਂ ਵਿੱਚ ਜੀਵਾਂ ਨੂੰ ਸਭ ਤਰ੍ਹਾਂ ਦੇ ਦੇਣ ਵਾਲੇ ਦਾਤੇ
ਹੋ।
ਪਰਮੇਸ਼ੁਰ ਵਾਹਿਗੁਰੂ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਮਹਾਰਾ ਆਪ ਜੀ ਦਾ ਸਰੂਪ ਕੈਸਾ ਹੈ ਉਹ ਮਹਾਰਾ ਸਾਨੂੰ ਸਮਝਾ ਰਹੇ ਹੋ, ਕਿਉਂਕਿ ਸਤਿਗੁਰੂ ਸਮਝਾਉਂਦੇ ਆ ਵੀ ਵਾਹਿਗੁਰੂ ਦਾ ਸਰੂਪ ਐਸਾ ਹੈ। ਭਗਵਾਨ ਮੰਤਰ ਵਿੱਚ ਸਾਰਾ ਸਮਝਾਇਆ ਹੈ ਵੀ ਵਾਹਿਗੁਰੂ ਕੈਸਾ ਉਹ ਇੱਕ ਹੈ, ਉਹ ਓਂਕਾਰ ਹੈ, ਉਹ ਸਤ ਸਦਾ ਰਹਿਣ ਵਾਲਾ ਹੈ, ਉਹ ਨਾਮ ਸਾਰੇ ਪ੍ਰਸਿੱਧ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸ੍ਰਿਸ਼ਟੀ ਵਿੱਚ ਵਿਆਪਿਆ ਹੋਇਆ ਪੁਰਖ ਵਿਆਪਿਆ ਹੋਇਆ ਹੈ। ਫਿਰ ਵਾਹਿਗੁਰੂ ਨਿਰਭਉ ਸਰੂਪ ਹੈ, ਵਾਹਿਗੁਰੂ ਨਿਰਵੈਰ ਸਰੂਪ ਹੈ, ਵਾਹਿਗੁਰੂ ਅਕਾਲ ਸਰੂਪ ਹੈ, ਵਾਹਿਗੁਰੂ ਅਯੋਨੀ ਅਜਨਮਾ ਹੈ, ਵਾਹਿਗੁਰੂ ਸਹਿਪੰ ਸਤਿ ਪ੍ਰਕਾਸ਼ ਹੈ, ਵਾਹਿਗੁਰੂ ਚੇਤਨ ਸਰੂਪ ਹੈ, ਉਹ ਪ੍ਰਸਾਦ ਆਨੰਦ ਸਰੂਪ ਹੈ। ਇਹ ਸਤਿਗੁਰੂ ਹੀ ਸ਼ਬਦ ਦੁਆਰਾ ਉਪਦੇਸ਼ ਦੁਆਰਾ ਸਮਝਾਉਂਦੇ, ਬਾਕੀ ਤਾਂ ਇੱਥੇ ਜਿੰਨੇ ਹੈ ਨਾ ਉਹ ਵਾਹਿਗੁਰੂ ਦਾ ਸਰੂਪ ਨਹੀਂ ਸਮਝਾਉਂਦੇ, ਸਗੋਂ ਆਪਣੇ ਹੱਡ ਚੰਮ ਨੂੰ ਕਹਿੰਦੇ ਇਹੀ ਬ੍ਰਹਮ ਹੈ। ਉਹ ਕਹਿੰਦੇ ਸੁਣੇ ਜਿੱਤੇ, ਸੁਣੇ ਕੱਪੇ, ਸੁਣੇ ਟੋਪੇ, ਅਸੀਂ ਬਸ ਖੁਦ ਖੁਦਾ। ਹਜੇ ਵੀ ਇੱਥੇ ਦਿੱਲੀ ਵਿੱਚ ਬੈਠੇ ਆ, ਕਹਿੰਦੇ ਅਸੀਂ ਨਿਰੰਕਾਰ ਆ ਜੀ। ਭਲਾ ਜਿਹੜਾ ਨਿਰੰਕਾਰ ਕਿਵੇਂ ਹੈ? ਜਿਹੜਾ ਨਿਰੰਕਾਰ ਉਹਨੂੰ ਕਹੀਦਾ ਜਿਹਦਾ ਕੋਈ ਆਕਾਰ ਨਾ ਹੋਵੇ। ਆਕਾਰ ਤੋਂ ਜਿਹੜਾ ਰਹਿਤ ਹੁੰਦਾ ਉਹਨੂੰ ਨਿਰਾਕਾਰ ਕਹਿੰਦਾ ਕਿਹਾ ਜਾਂਦਾ। ਵੀ ਤੁਹਾਡਾ ਤਾਂ ਆਕਾਰ ਹੈਗਾ, ਹੱਥ ਪੈਰ ਹੈ, ਤੁਸੀਂ ਚੇਤਨ ਸਰੂਪ ਹੈ, ਉਹ ਪ੍ਰਸਾਦ ਆਨੰਦ ਸਰੂਪ ਹੈ। ਇਹ ਸਤਿਗੁਰੂ ਹੀ ਸ਼ਬਦ ਦੁਆਰਾ ਉਪਦੇਸ਼ ਦੁਆਰਾ ਸਮਝਾਉਂਦੇ, ਬਾਕੀ ਤਾਂ ਇੱਥੇ ਜਿੰਨੇ ਹੈ ਨਾ ਉਹ ਵਾਹਿਗੁਰੂ ਦਾ ਸਰੂਪ ਨਹੀਂ ਸਮਝਾਉਂਦੇ, ਸਗੋਂ ਆਪਣੇ ਹੱਡ ਚੰਮ ਨੂੰ ਕਹਿੰਦੇ ਇਹੀ ਬ੍ਰਹਮ ਹੈ। ਉਹ ਕਹਿੰਦੇ ਸੁਣੇ ਜਿੱਤੇ, ਸੁਣੇ ਕੱਪੇ, ਸੁਣੇ ਟੋਪੇ, ਅਸੀਂ ਬਸ ਖੁਦ ਖੁਦਾ। ਹਜੇ ਵੀ ਇੱਥੇ ਦਿੱਲੀ ਵਿੱਚ ਬੈਠੇ ਆ, ਕਹਿੰਦੇ ਅਸੀਂ ਨਿਰੰਕਾਰ ਆ ਜੀ। ਭਲਾ ਜਿਹੜਾ ਨਿਰੰਕਾਰ ਕਿਵੇਂ ਹੈ? ਜਿਹੜਾ ਨਿਰੰਕਾਰ ਉਹਨੂੰ ਕਹੀਦਾ ਜਿਹਦਾ ਕੋਈ ਆਕਾਰ ਨਾ ਹੋਵੇ। ਆਕਾਰ ਤੋਂ ਜਿਹੜਾ ਰਹਿਤ ਹੁੰਦਾ ਉਹਨੂੰ ਨਿਰਾਕਾਰ ਕਹਿੰਦਾ ਕਿਹਾ ਜਾਂਦਾ। ਵੀ ਤੁਹਾਡਾ ਤਾਂ ਆਕਾਰ ਹੈਗਾ, ਹੱਥ ਪੈਰ ਹੈ, ਤੁਸੀਂ ਭਲਾ ਨਿਰੰਕਾਰ ਕਿਵੇਂ ਹੋ ਸਕਦੇ ਹੋ? ਪਰ ਜਿਹਨੇ ਹੁਣ ਕਾਪੀ ਬਣਨੇ ਝੂਠੀ ਮਾਰਨਾ ਉਹਨੂੰ ਕੀ ਹੈ? ਅਸ ਪੁੱਛੋ ਵੀ ਇਹ ਕੀ ਇਹਦਾ ਨਿਰੰਕਾਰ ਨਾ ਇਹਦੇ ਅੰਦਰ ਆਕਾਰ ਹੋਵੇ। ਆਪਣੀ ਸ਼ਕਤੀ ਨਾਲ, ਤਾਕਤ ਨਾਲ ਕੋਈ ਜੀਵਾਂ ਦੇ ਭਲੇ ਵਾਸਤੇ ਕੋਈ ਆਕਾਰ ਧਾਰਨ ਕਰ ਲਏ। ਉਹ ਨਿਰੰਕਾਰ ਆਕਾਰ ਜੋਰ ਜਨ ਮੰਡਲ ਕਰੇ ਜਨ ਕਿਹਾ ਵੀ ਇਹ ਤਾਂ ਮਾਰਾ ਆਪ ਨਿਰੰਕਾਰ ਸਰੂਪ। ਪਰ ਸਾਡੇ ਵਰਗੇ ਮਾਰਾ ਪਾਪੀਆਂ ਗੁਨਾਹੀਆਂ ਦੇ ਉਧਾਰ ਵਾਸਤੇ ਆਪ ਜੀ ਨੇ ਮਾਰਾ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਕਾਰ ਧਾਰਨ ਕਰ ਲਿਆ, ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਹੈ। ਇਸ ਕਰਕੇ ਮਹਾਰਾਜ ਅਸੀਂ ਗਰੀਬ ਵਾਂਗ ਦਾਤੇ ਹਾਂ। ਮਹਾਰਾਜ ਤੁਸੀਂ ਜੁਦਾ ਜੁਦਾ ਵਿੱਚ ਸਭ ਕੁਝ ਦੇਣ ਵਾਲੇ ਦਾਤੇ ਹੋ। ਸਾਨੂੰ ਮਹਾਰਾਜ ਹੈ ਪਰਮੇਸ਼ਰ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਆਪ ਜੀ ਦਾ ਸਰੂਪ ਕੈਸਾ ਹੈ, ਜਿਵੇਂ ਉਹ ਵੇਦਾਂਤੀਆਂ ਨੇ ਕਿਹਾ ਉਹ ਕੋਟਸਥ ਰੂਪ ਹੈ, ਉਹ ਸਾਖੀ ਰੂਪ ਹੈ, ਉਹ ਅਸਥੀ ਭੰਤੀ ਪ੍ਰੈਤਾ ਰੂਪ, ਉਹ ਸਚਿਤ ਆਨੰਦ ਸਰੂਪ ਹੈ। ਇਸ ਤਰ੍ਹਾਂ ਅਧਿਆਤਮ ਪ੍ਰਕਾਸ਼ ਦੇ ਵਿੱਚ ਬ੍ਰਹਮ ਦੇ ਉਹ ਬਾਰਾਂ ਜਿਹੜੇ ਨਾਂ ਨੇ ਕਲਪੇ ਨੇ, ਇਸ ਤਰ੍ਹਾਂ ਉਹਦੇ ਉਹ ਕੋਟਸਥ ਚੱਲ ਹੈ, ਉਹ ਅਚੁੱਤ ਹੈ, ਉਹ ਅਗਿਣ ਰੂਪ ਹੈ। ਬਾਕੀ ਸਭ ਜੀਵ ਗਿਰਦੇ ਨੇ, 84 ਚੱਕਰ ਵਿੱਚ ਘੁੰਮਦੇ ਨੇ, ਪਰਮੇਸ਼ਰ ਅਚੁੱਤ ਹੈ, ਨਹੀਂ ਗਿਰਦਾ, ਨਹੀਂ ਡਿੱਗਦਾ। ਇਸ ਤਰ੍ਹਾਂ ਮਹਾਰਾਜ ਆਪ ਜੀ ਦਾ ਜਿਹੜਾ ਐਸਾ ਸਚਿਤ ਨਾ ਸਰੂਪ ਹੈ ਨਾ, ਉਹ ਸਤਿਗੁਰੂ ਦੇ ਉਪਦੇਸ਼ ਦੁਆਰਾ ਮਾਰੇ ਸਾਨੂੰ ਗਰੀਬਾਂ ਨੂੰ ਸਮਝਾ ਦਿਓ। ਸਾਡੇ ਪਿਆਰੇ ਵਾਹਿਗੁਰੂ ਸਾਡੇ ਨਾਲ ਪਿਆਰ ਕਰਨ ਵਾਲੇ, ਜਿਵੇਂ ਮਾਤਾ ਪਿਤਾ ਬੱਚੇ ਨਾਲ ਪਿਆਰ ਕਰਦੇ ਹਾਂ, ਵਾਹਿਗੁਰੂ ਜਿਹੜੇ ਅਸੀਂ ਬੱਚੇ ਹਾਂ ਤੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਦੇ ਨੇ, ਪਿਆਰ ਕਰਕੇ ਸਭ ਕੁਝ ਸਾਡਾ ਪ੍ਰਬੰਧ ਕਰਦੇ। ਇਸ ਕਰਕੇ ਹੇ ਵਾਹਿਗੁਰੂ ਜੀ ਤੁਸੀਂ ਸਾਡੇ ਉੱਪਰ ਹੇ ਪਿਆਰੇ ਜੀ ਨੂੰ ਕਿਰਪਾ ਕਰੋ ਜੀ। ਭਲਾ ਵਾਹਿਗੁਰੂ ਕਹੇ ਵੀ ਅਸੀਂ ਕੀ ਕਿਰਪਾ ਕਰੀਏ, ਕਿਸੇ ਕੀ ਤੁਸੀਂ ਮੰਗਦੇ ਹੋ? ਤਾਂ ਇਹੋ ਕਹਿਣਾ ਹੈ ਵਾਹਿਗੁਰੂ ਮਹਾਰਾਜ ਸਤਿਗੁਰੂ ਜੋ ਨਾਮ ਦਾਤਾ ਹੈ, ਉਹਨਾਂ ਨਾਲ ਮਾਰਾ ਮੇਲ ਕੇ ਤੁਸੀਂ ਆਪਣੇ ਨਾਲ ਸਾਨੂੰ ਮਿਲਾ ਲਓ ਜੀ। ਇਸ ਤਰ੍ਹਾਂ ਮਾਰਾ ਸਤਿਗੁਰੂ ਦਾਤੇ ਦੁਆਰੇ ਮਾਰਾ ਸਾਨੂੰ ਨਾਮ ਦਾ ਆਸਰਾ ਦੇ ਦਿਓ, ਕਿਉਂਕਿ ਜਿੱਥੇ ਨਾਮ ਦਾ ਆਸਰਾ ਮਨੁੱਖ ਨੂੰ ਮਿਲ ਗਿਆ ਹੈ ਉੱਥੇ ਉਹਨੂੰ ਕੋਈ ਫਿਕਰ ਫਾਕਾ ਨਹੀਂ ਰਹਿੰਦਾ ਹੈ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ ਹੈ, ਕਿਉਂਕਿ ਉਹ ਨਾਮ ਹਮਾਰਾ ਕਾਰਜ ਪੂਰੇ ਨਾਮ ਕਵੇ ਕਵੇ ਨੇ ਝੂਰੇ, ਉੱਥੇ ਝੋਰਾ ਨਹੀਂ ਹੁੰਦਾ ਹੈ, ਜਿੰਨੇ ਕਾਰਜ ਆਪੇ ਸਾਰੇ ਪੂਰੇ ਹੋ ਜਾਂਦੇ। ਭਗਤ ਨੇ ਹੀ ਨੇ ਨਾਮ ਜਪਿਆ ਸੀ, ਵੇਖ ਲੋ ਵਾਹਿਗੁਰੂ ਆਪ ਪ੍ਰਗਟ ਹੋ ਕੇ ਸਾਰੇ ਕੰਮ ਕਰਨ ਲੱਗ ਪਏ ਸੀ। ਲੋਚਨ ਨਾਮ ਜਪ ਰਿਹਾ ਸੀ, ਬਿਰਧ ਅਵਸਥਾ ਹੋ ਗਈ, ਅੰਤਰਜਾਮੀ ਬਣ ਕੇ ਆਪ ਸਾਰੇ ਕੰਮ ਕਰਨ ਲੱਗ ਪਏ ਸਨ। ਇਸ ਤਰ੍ਹਾਂ ਮਹਾਰਾਜ ਸਾਨੂੰ ਆਪਣੇ ਨਾਮ ਦਾ ਆਸਰਾ ਦੇਵੂ ਜੀ। ਪਰਮੇਸ਼ਰ ਵਾਹਿਗੁਰੂ ਇਹਨਾਂ ਦੀ ਮਨਸਾ ਕੀ ਬੁੱਧੀ ਦੇ ਅੰਦਰੋਂ ਇਹਨੇ ਜਿਹੜੀ ਦਵੈਤ ਭਾਵ ਮਾਰ ਦਿੱਤੀ ਹੈ, ਉਹਨਾਂ ਦੀ ਫਿਰ ਜਿਹੜੀ ਬੁੱਧੀ ਹੈ ਸਹਿਜ ਸਰੂਪ ਵਿੱਚ ਆਪ ਜੀ ਦੇ ਸਮਾ ਗਈ ਹੈ, ਸਹਿਜ ਗਿਆਨ ਵਿੱਚ, ਸਹਿਜ ਸ਼ਾਨ ਸਰੂਪ ਵਿੱਚ, ਸਹਿਜ ਅਡੋਲ ਅਵਸਥਾ ਵਿੱਚ, ਗਿਆਨਵੀ ਅਵਸਥਾ ਵਿੱਚ ਸਮਾਈ ਹੈ। ਸਤਿਗੁਰੂ ਦਾ ਅਪਾਰ ਜਿਹੜਾ ਨਾਮ ਹੈ, ਭੋਗਮੋਖ ਦਾ ਦਾਤਾ ਨਾਮ ਹੈ, ਵਿਆਹ ਪਾਰੀ ਸ਼ਕਤੀਆਂ ਵਾਲਾ ਨਾਮ ਹੈ, ਪਾਰਾਵਾਲ ਤੋਂ ਰਹਿਤ ਨਾਮ ਹੈ, ਫਿਰ ਪਾਇਆ ਹੈ। ਇਸੇ ਤਰ੍ਹਾਂ ਨਾਮ ਦੁਆਰਾ ਵਾਹਿਗੁਰੂ ਦਾ ਰਸ ਚੱਖਦਿਆਂ ਚੱਖਦਿਆਂ ਹੋਇਆ ਮਨ ਉਹਨਾਂ ਦਾ ਨਿਰਮਲ ਹੋ ਜਾਂਦਾ ਹੈ। ਜਿਹੜਾ ਨਾਮ ਹੈ ਇਹ ਬੜੇ ਬੜੇ ਜਿਹੜੇ ਕਿਲਣਕ ਹੈ, ਬੱਚੇ ਪਾਪ ਹੈ, ਉਹਨਾਂ ਨੂੰ ਕੱਟ ਦੇਣ ਵਾਲਾ ਹੈ, ਇਹ ਕੋਈ ਨਹੀਂ ਰਹਿਣ ਦਿੰਦਾ ਹੈ ਪਾਪ। ਜੋ ਇੱਕ ਪਿਛਲੇ ਜਨਮਾਂ ਵਿੱਚ ਇਹਨੇ ਅਗਿਆਨਤਾ ਵਸ ਪਏ, ਕੁਸੰਗਤ ਦੇ ਅਧੀਨ ਹੋ ਕੇ ਬੜੇ ਬੜੇ ਮਾਂ ਗੁਨਾਹ ਕੀਤੇ ਹੈ, ਨਾਮ ਵਿੱਚ ਐਸੀ ਹੈ ਕਲਾ ਵੀ ਇਹ ਸਭ ਕੱਟ ਵੱਢ ਦਿੰਦਾ ਹੈ। ਕੁਹਾੜੇ ਤਿੱਖੇ ਦੇ ਕੇ ਜੋ ਮਰਦੀ ਹੈ ਮਾਰੀ ਜਿਹੀ ਕੱਟ ਦਿੰਦਾ ਹੈ, ਇਸੇ ਤਰ੍ਹਾਂ ਨਾਮ ਜਿਹੜਾ ਹੈ ਇਹ ਵੀ ਐਸੀ ਹੈ ਸ਼ਕਤੀ ਵਾਲਾ, ਇਹ ਕੋਈ ਪਾਪ ਨਹੀਂ ਰਹਿਣ ਦਿੰਦਾ, ਸਭ ਕੱਟ ਵੱਢ ਕਰ ਦਿੰਦਾ ਹੈ। ਜਿਵੇਂ ਅੱਗ ਦਾ ਸੁਭਾਅ ਹੈ ਜੋ ਉਹਦੇ ਵਿੱਚ ਪਾ ਦਈਏ ਸਬਦ ਕਰ ਦਿੰਦੀ ਹੈ, ਇਸੇ ਤਰ੍ਹਾਂ ਜਿੱਥੇ ਨਾਮ ਨੂੰ ਇਹ ਸਾਰੇ ਪਾਪਾਂ ਨੂੰ ਕੱਟਣ ਵਾਲਾ ਕਿਹਾ, ਉੱਥੇ ਨਾਮ ਨੂੰ ਸਾੜਨ ਵਾਲਾ ਵੀ ਕਿਹਾ ਅਗਨੀਵਤ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਬੁਖਾਰ ਬਿੰਦ ਤੋਂ ਇਹ ਲਫ਼ਜ ਕਹੇ ਹੈ ਵੀ ਨਾਮ ਅਗਨੀ ਤੁਲ ਈਧਣ ਕਿਤੋਂ ਮੂੰਹ ਕਣਾ ਹੋਰੀ ਦਿੱਤੀ ਪਾਏ ਮਨ ਬਸੰਦਰੋ ਸੱਚ ਸੋ ਨਾਨਕ ਹੰਬੇ ਦੁੱਖੜੇ ਉਲਾਏ। ਇਸੇ ਤਾਂ ਈਧਣ ਨੂੰ ਲੱਕੜਾਂ ਦਾ ਹੈ, ਕਿਤੋਂ ਮੂੰਹ ਨੂੰ ਵੀ ਘਣਾ ਦਾ ਅਰਥ ਬਹੁਤੀਆਂ ਲੱਕੜਾਂ ਇਕੱਠੀਆਂ ਕਰ ਲਈਆਂ ਜਾਏ, ਢੇਰ ਲਾ ਲਿਆ ਜਾਏ, ਤੇ ਫਿਰ ਭੋਰੀ ਭੋਰਾ ਮੱਤ ਰਤੀ ਇੱਕ ਜਿੰਨੀ ਉਹਨੂੰ ਅੱਗ ਦੀ ਜਿਹੜੀ ਪਾਹੇ ਨੂੰ ਅਗਨੀ ਦੇ ਦਿੱਤੀ ਜਾਏ, ਲਾ ਦਿੱਤੀ ਜਾਏ ਅੱਗ ਦੀ ਚਿੰਗਿਆੜੀ, ਕਹਿੰਦੇ ਉਹ ਲੱਕੜਾਂ ਦਾ ਢੇਰ ਸੜ ਕੇ ਸਾਫ਼ ਹੋ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ ਅੱਗ ਦੀ ਚਿੰਗਿਆੜੀ ਵਰਗਾ। ਕਹਿੰਦੇ ਜਦੋਂ ਇਹ ਮਨ ਵਿੱਚ ਆਵਸੇ ਸਾਰੇ ਜਿਹੜੇ ਦੁੱਖ ਪਾਪ ਕਹਿੰਦੇ ਲਾਹ ਕੇ ਸੜ ਕੇ ਭਰੇ ਕਰ ਦਿੰਦਾ, ਸਵਾਹ ਕਰ ਦਿੰਦਾ ਹੈ। ਇੱਥੇ ਉਸੇ ਭਾਵ ਨਾਲ ਕਹਿੰਦੇ ਹਨ ਵੀ ਮਹਾਰਾਜ ਆਪ ਜੀ ਦਾ ਜਿਹੜਾ ਨਾਮ ਹੈ ਗੁਰੂ ਦੁਆਰਾ ਮਿਲਿਆ ਕੱਟਣ ਵਾਲਾ ਹੈ ਸਾਰਿਆਂ ਪਾਪਾਂ ਨੂੰ, ਜਿਸ ਕਰਕੇ ਹੇ ਭਾਈ ਜੇ ਤੁਸੀਂ ਗੁਰੂ ਦੇ ਸ਼ਬਦ ਵਾਲਾ ਇੱਕ ਵਾਰੀ ਸੰਸਾਰ ਵੱਲੋਂ ਮਰ ਜਾਓਗੇ ਨਾ, ਸੰਸਾਰ ਨੂੰ ਜਿਹੜਾ ਮੱਥਿਆ ਨਿੱਕੀ ਕਰ ਲੈਣਾ, ਇਹਦੇ ਵਿੱਚੋਂ ਪ੍ਰਗਰਾਗ ਹੋ ਜਾਣਾ ਹੈ, ਇਹਦੇ ਵਿੱਚੋਂ ਅਸੀਂ ਇੱਕ ਦਿਨ ਜਾਣਾ ਹੈ। ਹੁਣ ਤਾਂ ਅਸੀਂ ਕਹਿੰਦੇ ਨਾ ਵੀ ਅਸੀਂ ਨਹੀਂ ਮਰਨਾ ਹੈ, ਅਸੀਂ ਜਾਂਦੇ ਜਾਵਾਂਗੇ। ਇੱਕ ਕਹਿ ਵੀ ਜੇ ਨਾ ਵੀ ਤੂੰ ਮਰ ਜਾ, ਕਹਿੰਦੇ ਮੈਂ ਕਿਉਂ ਮਰਾਂ, ਤੂੰ ਮਰ। ਪਰ ਉਹ ਕਿੱਥੇ ਹੈ ਜਦੋਂ ਬਰਾਬ ਆ ਜਾਂਦਾ ਹੈ ਫਿਰ ਇੱਧਰੋਂ ਅਸੀਂ ਮਰ ਜਾਂਦੇ ਇਹਦੇ ਸਾਡੀ ਕੋਈ ਸੁਰਤ ਨਹੀਂ ਹੁੰਦੀ ਕੋਈ ਖਿਆਲ ਨਹੀਂ ਹੁੰਦੀ ਹੈ ਤੇ ਪਰਮੇਸ਼ੁਰ ਵਾਲੀ ਅਸੀਂ ਜੀ ਪੈਂਦੇ ਹਾਂ ਪਹਿਲਾਂ ਹੁਣ ਮਰੇ ਪਏ ਵੀ ਉਹ ਗੁਰੂ ਦਾ ਜਿਹੜਾ ਉਪਦੇਸ਼ ਹੈ ਨਾ ਜੀ ਇਹਦੇ ਦੁਆਰਾ ਤੁਸੀਂ ਵੀ ਇਹ ਜੀਵਤ ਭਾਵ ਤੋਂ ਮਰ ਜਾਓਗੇ ਫਿਰ ਵੀ ਤੁਸੀਂ ਪਰਮੇਸ਼ੁਰ ਵਾਲੀ ਸਦਾ ਜੀਵੋਗੇ ਖੁਦ ਸਾਵਧਾਨ ਹੋ ਜਾਵੋਗੇ ਇੱਕ ਵਾਰੀ ਪਰਮੇਸ਼ੁਰ ਤਰਫ ਤੁਸੀਂ ਜੀ ਪਏ ਫਿਰ ਮੁੜ ਕੇ ਤੁਹਾਡਾ ਪ੍ਰਤੱਖ ਵੀ ਨਹੀਂ ਮਰਨਾ ਹੋਏਗਾ ਇਹ ਨਹੀਂ ਵੀ ਹੁਣ ਤੁਸੀਂ ਮਰ ਗਏ ਇਹ ਜ਼ਰੂਰ ਇੱਕ ਵਾਰੀ ਜਾਊਗਾ ਬਸ ਜਿਵੇਂ ਕਬੀਰ ਸਾਹਿਬ ਹੈ ਹੁਣ ਭਾਵੇਂ ਸ਼ੀਰ ਕਰਕੇ ਹੈ ਨਹੀਂ ਉਹ ਤਾਂ ਨਹੀਂ ਮਰਿਆ ਹੈ ਬੱਚਾ ਬੱਚਾ ਨਾ ਜਾਣਦਾ ਹੈ ਜਿਹੜੇ ਪਰਮੇਸ਼ੁਰ ਦਾ ਭਜਨ ਸਿਮਰਨ ਕਰਦੇ ਉਹ ਪਰਮੇਸ਼ੁਰ ਲਈ ਇੱਕ ਵਾਰੀ ਜੀ ਪੈਂਦੇ ਉਹ ਤਾਂ ਮਰ ਕੇ ਅਮਰ ਹੋ ਜਾਂਦੇ ਹੈ ਕਿਉਂਕਿ ਉਹਨਾਂ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਹੋ ਜਾਂਦਾ ਹੈ ਉਹਨਾਂ ਦੇ ਜੋੜ ਮੇਲੇ ਮਨਾਏ ਜਾਂਦੇ ਉਹਨਾਂ ਦੇ ਗੀਤ ਗਾਏ ਜਾਂਦੇ ਸੋਹਲੇ ਗਾਏ ਜਾਂਦੇ ਜਿਹੜਾ ਜਮੇ ਹੀ ਮਰ ਗਿਆ ਉਹਦਾ ਕੋਈ ਨਹੀਂ ਨਾਂ ਲੈਂਦਾ ਇਸ ਕਰਕੇ ਜਿਹੜੇ ਮਰਦੇ ਉਹ ਤਾਂ ਸਾਖਤ ਮਰਦੇ ਹੈ ਉਹ ਸਾਖਤ ਉਪਰਾ ਮਰ ਗਿਆ ਕੋਈ ਨਾ ਲੈ ਨਾ ਉਹਦੇ ਨਾਲ ਤਾਂ ਸੂਰ ਨੂੰ ਵੀ ਇਹਦੇ ਲੋਕ ਚੇਤੇ ਕਰ ਲੈਂਦੇ ਕਿ ਚਲੋ ਇਹ ਵੀ ਸਾਡੇ ਪਿੰਡ ਦੀ ਤਾਂ ਸਫਾਈ ਕਰਦਾ ਸੀ ਤੇ ਉਹ ਜਿਹੜਾ ਸਾਖਤ ਹੈ ਜਿਹਨੇ ਸਾਰੀ ਜ਼ਿੰਦਗੀ ਪਿੰਡ ਵਿੱਚ ਗੰਦੀ ਖਿਲਾਰਿਆ ਹੁੰਦਾ ਜੇ ਕਿਤੇ ਨਾ ਕੋਈ ਲੈ ਵੀ ਚਲੇ ਉਹ ਮਰੇ ਕਿ ਉਹਦਾ ਨਾਂ ਲੈਣਾ ਹੈ ਚੰਗਾ ਮਰਿਆ ਖਪਿਆ ਇਸ ਕਰਕੇ ਵੀ ਜੇ ਇੱਕ ਵਾਰੀ ਜੀਵਤ ਸੀ ਗੁਰੂ ਦੇ ਸ਼ਬਦ ਦੁਆਰਾ ਸੰਸਾਰ ਵੱਲ ਨਹੀਂ ਮਰ ਜਾਓਗੇ ਫਿਰ ਪਰਮੇਸ਼ੁਰ ਵੱਲ ਨਹੀਂ ਸਦਾ ਜੀਵੇ ਹੋ ਜਾਓਗੇ ਫਿਰ ਮੁੜ ਕੇ ਤੁਹਾਡਾ ਮਰਨਾ ਨਹੀਂ ਹੋਵੇਗਾ
ਅੰਮ੍ਰਿਤ ਨਾਮ ਸਦਾ ਮਾਣੇ ਮਿੱਠਾ
ਜਿਹੜਾ ਨਾਮ ਅੰਮ੍ਰਿਤ ਹੈ ਨਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ ਸਦਾਈ ਮਨ ਵਿੱਚ ਮਿੱਠਾ ਪਿਆਰਾ ਸੁਹਦਾਈ ਲੱਗ ਆਉਂਦਾ ਐਸੇ ਮਿੱਠੇ ਨਾਮ ਨੂੰ ਗੁਰੂ ਦੇ ਉਪਦੇਸ਼ ਦੁਆਰਾ ਕੋਈ ਕੋਈ ਪਾਉਂਦਾ ਹੈ ਪਰ ਸਾਰੇ ਨਹੀਂ ਪਾਉਂਦੇ ਨੇ ਨਾ ਅਸੀਂ ਪੰਜ ਪਿਆਰੇ ਦੁਆਰਾ ਲੈ ਸਾਰੇ ਲੈਂਦੇ ਹਾਂ ਪਰ ਜਪਦਾ ਕੋਈ ਕੋਈ ਹੈ ਇਸ ਕਰਕੇ ਇੱਥੇ ਕਹਿੰਦੇ ਹਨ ਵੀ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਦੁਆਰਾ ਕਮਾਈ ਕਰਕੇ ਨਾਮ ਦਾ ਰਸ ਕੋਈ ਕੋਈ ਹੀ ਪਾਉਂਦਾ ਹੈ ਆਪਣੇ ਵੱਸ ਦੀ ਗੱਲ ਨਹੀਂ ਹੈ ਕਹਿੰਦੇ ਪਰਮੇਸ਼ੁਰ ਨਾਮ ਦਾ ਦਾਤਾ ਹੈ ਸਤਿਗੁਰੂ ਦੁਆਰਾ ਉਹ ਨਾਮ ਦੇ ਦਾਤੇ ਜਿਹੜੇ ਵਾਹਿਗੁਰੂ ਜੀ ਹਨ ਉਹਨਾਂ ਨੇ ਨਾਮ ਦੀ ਗਿਆਨ ਦੀ ਜਿਹੜੀ ਦਾਤ ਹੈ ਆਪਣੇ ਹੱਥ ਵਿੱਚ ਰੱਖੀ ਹੋਈ ਹੈ
ਜਿਸ ਭਾਵੇਂ
ਜਿਸ ਭਾਵੇਂ ਕੀ ਚਾਹੁੰਦਾ ਹੈ ਉਸਨੂੰ ਉਹ ਦੇ ਦਿੰਦਾ ਹੈ ਜਿਹੜਾ ਅੰਮ੍ਰਿਤ ਵੇਲੇ ਸੁਭਾਵ ਸ਼ਾਮ ਗੁਰੂ ਮਹਾਰਾਜ ਅੱਗੇ ਅਭਿਆਸਾਂ ਕਰਦਾ ਮਹਾਰਾਜ ਸਿੱਖੀ ਦਾਨ ਨਾਮ ਦਾਨ ਰਹਿ ਦਾਨ ਪ੍ਰੀਤ ਦਾਨ ਭਰੋਸਾ ਦਾਨ ਸ਼ਾਂਤੀ ਦਾਨ ਮਹਾਰਾਜ ਕਿਰਪਾ ਕਰੋ ਬਖਸ਼ੋ ਜਿਹੜਾ ਬੇਨਤੀ ਕਰਦਾ ਉਹਨੂੰ ਮਹਾਰਾਜ ਦੇ ਦਿੰਦੇ ਜਿਹਨੇ ਹੁਣ ਕਦੇ ਕਹਿਣਾ ਹੀ ਨਹੀਂ ਹੈ ਮਹਾਰਾਜ ਮੈਨੂੰ ਸਿੱਖੀ ਦਾਨ ਦਿਓ ਨਾਮ ਦਾਨ ਦਿਓ ਰਹਿ ਦੇ ਭਗਤੀ ਦਾਨ ਬਖਸ਼ੋ ਨੂੰ ਕਿ ਮਿਲਣਾ ਇਹ ਤਾਂ ਮੰਗਾਂਗੇ ਤਾਂ ਸਤਿਗੁਰੂ ਵਾਹਿਗੁਰੂ ਵੱਲੋਂ ਮਿਲੇਗੀ ਸਾਰੀ ਬਾਕੀ ਅਸੀਂ ਸਭ ਕੁਛ ਦਿਨੇ ਰਾਤ ਮੰਗਦੇ ਹਾਂ ਮਾਨ ਮੰਗੋ ਤਾਲ ਮੰਗੋ ਤਾਂ ਲਖਮੀ ਸੁਣਦੇ ਕਹੀ ਜਾਂਦੇ ਵੀ ਸਤਿਕਾਰ ਦਿਓ ਜੀ ਸਾਨੂੰ ਸੋਭਾ ਹੋਵੇ ਸਾਨੂੰ ਬਲ ਬਖਸ਼ੋ ਜੀ ਅਸੀਂ ਤਕੜੇ ਰਹੀਏ ਰਿਸ਼ਟ ਪੁਸ਼ਟ ਰਹੀਏ ਨਿਰੋਗ ਰਹੀਏ ਸਾਨੂੰ ਖੁੱਲੇ ਗੱਫੇ ਮਾਇਆ ਦੇ ਬਖਸ਼ੋ ਲਕਸ਼ਮੀ ਸੰਪਦਾ ਹੈ ਮਹਾਰਾ ਘਰੇ ਪੁੱਤਰ ਹੈ ਨੀ ਉਹ ਦੇਵਿਓ ਜੀ ਜਿਸ ਜਿਹੜਾ ਕੋਈ ਅਰਦਾਸਾਂ ਬੇਨਤੀਆਂ ਕਰਦਾ ਹੈ ਫਿਰ ਪਰਮੇਸ਼ੁਰ ਨੂੰ ਭਾ ਜਾਂਦਾ ਫਿਰ ਉਸਨੂੰ ਪਰਮੇਸ਼ੁਰ ਚਾਹੁੰਦਾ ਦੇ ਦਿੰਦਾ ਹੈ
ਸੁਖ ਪਾਇਆ
ਸ਼ਬਦ ਦੀ ਸਮਾਪਤੀ ਕਰਦੇ ਹੋਏ ਗੁਰੂ ਅਰਦਾਸ ਸਾਹਿਬ ਜੀ ਫਰਮਾਉਂਦੇ ਹੈ ਭਾਈ ਜਿਹੜੇ ਨਾਮ ਦੁਆਰਾ ਨਾਮੀ ਵਿੱਚ ਰੱਤੇ ਰਹਿੰਦੇ ਹਨ ਸਦਾਕਾਰ ਹੋਏ ਰਹਿੰਦੇ ਨਾਮ ਵਿੱਚ ਲੀਨ ਰਹਿੰਦੇ ਹਨ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ ਪਾਇਆ ਹੈ ਦਰਗਾਹ ਵਿੱਚ ਵੀ ਕਹਿੰਦੇ ਚੰਗੇ ਜਾਣੇ ਜਾਂਦੇ ਸਤਿਕਾਰਯੋਗ ਜਾਣੇ ਜਾਂਦੇ ਕੀਰਤਨ ਅਗਲੀ ਗਏ ਦਰਗਾਹ ਗਿਆ ਹੋਇਆ ਕੀਰਤਨਾਂ ਦੇ ਉਹਨਾਂ ਨੂੰ ਦੁੱਖ ਸਜਾਵਾਂ ਖੜੀਆਂ ਹੋ ਜਾਂਦੀਆਂ ਇੱਕ ਦਰਗਾਹ ਵਿੱਚ ਜਾਣੇ ਜਾਂਦੇ ਨਾਨਕ ਧਰਮ ਐਸੇ ਚੰਗਾ ਕੀਤੋ ਭਵਨ ਪਨੀਤ ਇਸ ਤਰ੍ਹਾਂ ਜਾਣਿਆ ਜਾਣਾ ਸੋ ਜਾਣੀ ਅਗਲੀ ਦਰਗਾਹ ਵਿੱਚ ਸਤਿਕਾਰ ਜੋ ਵਿਅਕਤੀ ਜਾਣੇ ਜਾਂਦੇ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਣ ਕਹ ਸੁਆਉ ਜਨ ਕਹਿ ਸੰਕਿਤ ਆਵੈ ਨਾਉ ਆਵ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਐਸੇ ਜਿਹੜੇ ਹੈ ਜਿਹੜੇ ਇੱਥੇ ਵੀ ਆਮ ਮੁਕਤ ਹੈ ਤੇ ਹੋਰ ਸੰਸਾਰ ਨੂੰ ਚੰਗੇ ਪਾਸੇ ਨਾਮ ਵਾਲੇ ਪਾਸੇ ਲਾ ਕੇ ਮੁਕਤ ਕਰਦੇ ਆ ਬੰਧਨਾਂ ਤੋਂ ਛਡਾਉਂਦੇ ਜਿਹੜੇ ਇੱਥੇ ਜਾਣੇ ਜਾਂਦੇ ਉੱਥੇ ਅਗਲੀ ਦਰਗਾਹ ਵਿੱਚ ਵੀ ਜਾਣੇ ਜਾਂਦੇ ਇਹੋ ਜਿਹੇ ਜਿਹੜੇ ਕੋਈ ਸ਼ੁਭ ਉਪਦੇਸ਼ ਦੇ ਹਨ ਭਾਵ ਭਗਤੀ ਵਾਲੇ ਹੈ ਅਗਲੀ ਦਰਗਾਹ ਵਿੱਚ ਵੀ ਬੜਾ ਭਾਰੀ ਸਤਿਕਾਰ ਮਿਲਦਾ ਹੈ ਅੱਗੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ ਆਵਨ ਕਬੂ ਵਰਤੇ ਪਾਰ ਬ੍ਰਹਮ ਸੰਗਾਰੀ ਪਰਮੇਸ਼ੁਰ ਦੇ ਸੰਗੀ ਸਾਥੀ ਬਣ ਜਾਂਦੇ ਇਸ ਅਗਲੀ ਦਰਗਾਹ ਦੇ ਵਿੱਚ ਉਹ ਸਤਿਕਾਰ ਜੋ ਵੀ ਜਾਪੈ ਕੀਏ ਜਾਣੇ ਜਾਂਦੇ ਇਹ ਸਤਿਕਾਰ ਯੋਗ ਸਨਮਾਨ ਯੋਗ ਵਿਅਕਤੀ ਹਨ ਇਹ ਪਰਮੇਸ਼ੁਰ ਦੀ ਉਹ ਸਤਿਗੁਰੂ ਦੁਆਰਾ ਭਗਤੀ ਕਰਨ ਦਾ ਫਲ ਦੂਜੇ ਪਾਸੇ ਵੀ ਜਿਹੜਾ ਸਤਿਗੁਰੂ ਦੁਆਰਾ ਸੇਵਾ ਭਗਤੀ ਨਹੀਂ ਕਰਦਾ ਹੈ ਉਹਨੂੰ ਅਤਿਅੰਤੀ ਦੁੱਖਾਂ ਦੀ ਪ੍ਰਾਪਤੀ ਹੁੰਦੀ ਬਹੁਤਾ ਦੁੱਖ ਲੱਗਦਾ ਹੈ ਕਿ ਦੋਵੇਂ ਹੀ ਪ੍ਰਕਰਣਾਂ ਵਿੱਚ ਈਸ਼ਵਰ ਦੀ ਸਮਾਪਤੀ ਕੀਤੀ ਹੈ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਆਪਣੇ ਦਰ ਘਰ ਤੋਂ ਨਾਮ ਦਾਨ ਸਿੱਖੀ ਸਤਿਗੁਰੂ ਸਾਬਖਸ਼ ਹੋਈ ਆਪਣੇ ਨਾਮ ਨਾਲ ਮਹਾਰਾਜ ਜੋੜੀ ਰੱਖੋ ਇਸੇ ਤਰ੍ਹਾਂ ਜਿਹੜੀਆਂ ਕੋਈ ਵਜਰ ਕਰੇ ਤਾਂ ਇਹਨਾਂ ਤੋਂ ਸਤਿਗੁਰੂ ਸਾਹਿਬ ਜੀ ਆਪ ਵੀ ਕਿਰਪਾ ਕਰਕੇ ਬਚਾਈ ਰੱਖੋ ਇਸ ਕਰਕੇ ਮਹਾਰਾਜ ਸਿੰਘ ਜੀ ਜੋ ਆਪ ਜੀ ਦਾ ਤੀਸਰੇ ਜਾਮੇ ਵਿੱਚ ਵਚਨ ਕੀਤਾ ਹੋਇਆ ਵੀ ਦਰਗਾਹ ਵਿੱਚ ਸਤਿਕਾਰ ਜੋ ਵਜਾਣੇ ਜਾਈਏ ਇਹ ਲਾਭ ਹੋਵੇ ਮਹਾਰਾਜ ਇਹ ਅਰਦਾਸ ਵਿੱਚ ਵਖਤਾ ਹੈ ਸਤਿਗੁਰੂ ਦੇ ਦਰ ਘਰ ਦੇ ਵਿੱਚ ਸਾਰੀਆਂ ਜਿਹੜੀਆਂ ਯਾਚਨਾਵਾਂ ਅਰਦਾਸਾਂ ਕੀਤੀਆਂ ਹੋਈਆਂ ਪੂਰੀਆਂ ਹੋ ਜਾਂਦੀਆਂ ਹਨ ਇੱਥੇ ਹੀ ਸਮਾਪਤੀ ਕਰਕੇ ਅਰਦਾਸ ਵੀ ਜੁੜ ਕੇ ਜਾਚਨਾ ਕਰੀਏ
ਹੱਥ ਆਪਣੇ ਜਿਸ ਭਾਵ ਤਿਸ ਦੇਈ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਹ ਸੇਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।